ਤੇਰਾ ਭਗਤ ਖਜ਼ਾਨਾ ਖੁੱਲ ਰਿਹਾ ਸਤਿਗੁਰ ਕੇ ਦਰਬਾਰ ਚਾਰ ਪਦਾਰਥ ਸੰਗਤੈ ਦੇਤ ਲਗਤ ਮੈਂ ਬਾਰ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਦੀਨ ਦੁਨੀਆਂ ਦੇ ਮਾਲਕ ਪਤਿਤ ਪਾਵਨ ਭਗਤ ਬਛਲ ਅਨਾਥ ਨਾਥ ਜਗਤ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਐਸੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਅੰਦਰ ਜੁੜ ਬੈਠੀ ਗੁਰੂ ਕਾ ਖਾਸ ਰੂਪ ਪਰਮ ਸਨਮਾਨ ਯੋਗ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਗੁਰੂ ਚਰਨਾਂ ਕਮਲਾਂ ਵਿਚ ਇਕੱਤਰ ਹੋ ਕੇ ਜਿੱਥੇ ਬਸੰਤ ਪੰਚਮੀ ਦੇ ਦਿਹਾੜਿਆਂ ਨੂੰ ਸਮਰਪਿਤ ਸਮਾਗਮਾਂ ਅੰਦਰ ਹਾਜ਼ਰੀਆਂ ਭਰ ਕੇ ਦੂਰੋਂ ਦਰੇਡਿਓਂ ਗੁਰੂ ਕੀਆਂ ਸੰਗਤਾਂ ਗੁਰੂ ਚਰਨਾਂ ਚ ਜੁੜ ਕੇ ਗੁਰੂ ਕਾ ਜਸ ਗੁਰੂ ਕੀ ਕੀਰਤੀ ਸਰਵਣ ਕਰ ਰਹੀਆਂ ਹਨ ਉਥੇ ਨਾਲ ਹਰ ਰੋਜ਼ ਨਿਤਾ ਪ੍ਰਤੀ ਜੋ ਗੁਰੂ ਸੰਗਤਾਂ ਗੁਰੂ ਚਰਨਾਂ ਚ ਜੁੜਦੀਆਂ ਨੇ ਸਤਿਗੁਰੂ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਜੀਵਨ ਕਥਾ ਸਰਵਣ ਕਰਨ ਵਾਸਤੇ ਗੁਰੂ ਚਰਨਾਂ ਚ ਜੁੜਦੇ ਹੋ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਇਹ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ ਹੈ ਕਿ ਸਤਿਗੁਰੂ ਜੀ ਕਿਰਪਾ ਕਰਕੇ ਦੱਸੋ ਕਿ ਆਪ ਜੀ ਦੋਨਾਂ ਨਾਲ ਹੀ ਬੜਾ ਪਿਆਰ ਕਰਦੇ ਹੋ ਭਾਈ ਰਾਮੇ ਨਾਲ ਵੀ ਔਰ ਸ੍ਰੀ ਰਾਮਦਾਸ ਜੀ ਨਾਲ ਵੀ ਪਰ ਸਾਨੂੰ ਸਮਝ ਨਹੀਂ ਆ ਰਹੀ ਕਿ ਆਪ ਜੀ ਤੋਂ ਬਾਅਦ ਗੁਰਤਾ ਗੱਦੀ ਦਾ ਵਾਰਸ ਮਾਲਕ ਕੌਣ ਹੋਵੇਗਾ ਸਤਿਗੁਰੂ ਜੀ ਨੇ ਆਖਿਆ ਭਾਈ ਇਹ ਤਾਂ ਫਿਰ ਤੁਹਾਨੂੰ ਪਰਖ ਕਰਕੇ ਵਿਖਾਉਂਦੇ ਆ ਸਤਿਗੁਰੂ ਜੀ ਨੇ ਕਲਾ ਵਰਤਾਈ ਭਾਈ ਰਾਮੇ ਤੇ ਸ੍ਰੀ ਰਾਮਦਾਸ ਜੀ ਨੂੰ ਨਾਲ ਲਿਆ ਬੌਲੀ ਸਾਹਿਬ ਦੇ ਕੋਲ ਆ ਕੇ ਇਕ ਪਾਸੇ ਭਾਈ ਰਾਮੇ ਨੂੰ ਆਖਿਆ ਭਾਈ ਰਾਮਾ ਜੀ ਇੱਥੇ ਤੁਸੀਂ ਥੜਾ ਬਣਾਓ ਹੱਥ ਚ ਫੜੀ ਹੋਈ ਸੋਟੀ ਨਾਲ ਲਕੀਰ ਖਿੱਚ ਕੇ ਆਖਿਆ ਵੀ ਇੰਨਾ ਕੁ ਚੌੜਾ ਥੜਾ ਹੋਵੇ ਦੂਜੇ ਪਾਸੇ ਸ੍ਰੀ ਰਾਮਦਾਸ ਜੀ ਨੂੰ ਹੁਕਮ ਕੀਤਾ ਵੀ ਇਸ ਜਗ੍ਹਾ ਤੇ ਤੁਸੀਂ ਥੜਾ ਬਣਾਉਣਾ ਸਾਰਾ ਦਿਨ ਲੱਗ ਕੇ ਭਾਈ ਰਾਮੇ ਔਰ ਸ੍ਰੀ ਰਾਮਦਾਸ ਜੀ ਨੇ ਥੜੇ ਬਣਾਏ ਸ਼ਾਮ ਦੇ ਸਮੇਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਆਏ ਜਦੋਂ ਥੜੇ ਵੇਖੇ ਤੇ ਭਾਈ ਰਾਮੇ ਕੋਲ ਪਹਿਲਾਂ ਆਏ ਆਖਿਆ ਰਾਮਾ ਜੀ ਥੜਾ ਸਹੀ ਨਹੀਂ ਬਣਿਆ ਜਿਵੇਂ ਅਸੀਂ ਦੱਸ ਕੇ ਗਏ ਸੀ ਉਸ ਤਰ੍ਹਾਂ ਦਾ ਨਹੀਂ ਬਣਿਆ ਇਹਨੂੰ ਢਾ ਦਿਓ ਔਰ ਦੁਬਾਰਾ ਬਣਾਓ ਭਾਈ ਰਾਮੇ ਨੇ ਆਖਿਆ ਮਹਾਰਾਜ ਜਿਵੇਂ ਦੱਸਿਆ ਸੀ ਮੈਂ ਤਾਂ ਉਸੇ ਤਰ੍ਹਾਂ ਹੀ ਬਣਾਇਆ ਇਹਦੇ ਚ ਤਾਂ ਕੋਈ ਕਮੀ ਹੈ ਹੀ ਨਹੀਂ ਫਿਰ ਵੀ ਸਤਿਗੁਰਾਂ ਨੇ ਸੇਵਕਾਂ ਨੂੰ ਕਹਿ ਕੇ ਥੜਾ ਢਵਾ ਦਿੱਤਾ ਸ੍ਰੀ ਰਾਮਦਾਸ ਜੀ ਨੂੰ ਕਿਹਾ ਉਨ੍ਹਾਂ ਨੇ ਉਸੇ ਵਕਤ ਥੜਾ ਢਾ ਕੇ ਆਖਿਆ ਮਹਾਰਾਜ ਭੁੱਲ ਹੋ ਗਈ ਜਿਵੇਂ ਜੀ ਆਪ ਜੀ ਸਮਤ ਦਿਓਗੇ ਆਪ ਜੀ ਦੀ ਦਿੱਤੀ ਸਮਤ ਨਾਲ ਦੁਬਾਰਾ ਥੜਾ ਬਣਾਉਣ ਦਾ ਯਤਨ ਕਰਾਂਗਾ ਇਸੇ ਤਰ੍ਹਾਂ ਤਿੰਨ ਵਾਰੀ ਸਤਿਗੁਰਾਂ ਨੇ ਥੜੇ ਬਣਵਾਏ ਤੇ ਤਿੰਨੋਂ ਵੇਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਰਾਮੇ ਨੂੰ ਇਹੀ ਆਖਿਆ ਵੀ ਥੜਾ ਸਹੀ ਨਹੀਂ ਬਣਿਆ ਆਖਿਰਕਾਰ ਭਾਈ ਰਾਮੇ ਦੇ ਮਨ ਚ ਤਾਂ ਇਹ ਵੀ ਖਿਆਲ ਆ ਗਿਆ ਵੀ ਗੁਰੂ ਸਾਹਿਬ ਜੀ ਦੀ ਉਮਰ ਵਡੇਰੀ ਹੋ ਗਈ ਹੈ ਇਹ ਉਦਾਂ ਬਜ਼ੁਰਗ ਹੋ ਗਏ ਨੇ ਬਿਰਧ ਹੋ ਗਏ ਨੇ ਗੱਲ ਕਹਿ ਕੇ ਭੁੱਲ ਜਾਂਦੇ ਨੇ ਕਹਿਣ ਲੱਗਾ ਮੇਰੀ ਕੋਈ ਗਲਤੀ ਨਹੀਂ ਸਤਿਗੁਰੂ ਜੀ ਚੁੱਪ ਕਰਕੇ ਵਾਪਸ ਆ ਗਏ ਸ੍ਰੀ ਰਾਮਦਾਸ ਜੀ ਨੂੰ ਵੀ ਆਖਿਆ ਵੀ ਥੜਾ ਸਹੀ ਨਹੀਂ ਬਣਿਆ ਉਹਨਾਂ ਉਸੇ ਵੇਲੇ ਚਰਨ ਫੜ ਲਏ ਪਾਤਸ਼ਾਹ ਅਸੀਂ ਬਾਰ ਬਾਰ ਭੁੱਲਦੇ ਹਾਂ ਤੁਸੀਂ ਬਾਰ ਬਾਰ ਬਖਸ਼ ਦਿਓ ਬੜੇ ਬਖਸ਼ਾਂ ਦੋ ਹੇ ਬਖਸ਼ਣਹਾਰ ਮਾਲਕ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਕੇ ਬਖਸ਼ ਲਓ ਸਤਿਗੁਰੂ ਜੀ ਨੇ ਉਸੇ ਵਕਤ ਸੰਗਤ ਵੱਲ ਇਸ਼ਾਰਾ ਕੀਤਾ ਵੇਖੋ ਹੁਣ ਕੌਣ ਹੈ ਲਾਇਕ ਗੁਰਤਾ ਗੱਦੀ ਦੇ ਦੱਸ ਦਿੱਤਾ ਇਸ਼ਾਰਾ ਕਰਕੇ ਕਿ ਆਉਣ ਵਾਲੇ ਸਮੇਂ ਚ ਸਾਡੇ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਜੋ ਅਸਲੀ ਵਾਰਸ ਮਾਲਕ ਨੇ ਉਹ ਸ੍ਰੀ ਰਾਮਦਾਸ ਜੀ ਹੋਣਗੇ। ਇਹ ਕੌਤਕ ਪ੍ਰਗਟ ਕਰਕੇ ਸਤਿਗੁਰਾਂ ਨੇ ਨਾਲ ਇਹ ਵੀ ਸੰਕੇਤ ਕੀਤਾ ਕਿ ਕੱਲੀ ਸੇਵਾ ਤੇ ਸਿਮਰਨ ਦੋਵੇਂ ਚੀਜ਼ਾਂ ਨਹੀਂ ਚਾਹੀਦੀਆਂ, ਇਨ੍ਹਾਂ ਦੇ ਨਾਲ ਪ੍ਰੇਮ ਵੀ ਚਾਹੀਦਾ ਹੈ। ਪ੍ਰੇਮ ਤੋਂ ਬਿਨਾਂ ਸੇਵਾ ਤੇ ਸਿਮਰਨ ਦਾ ਪੂਰਾ ਲਾਭ ਨਹੀਂ ਪ੍ਰਾਪਤ ਹੁੰਦਾ। ਜੇ ਸੇਵਾ ਸਿਮਰਨ ਦਾ ਪੂਰਾ ਲਾਭ ਪ੍ਰਾਪਤ ਕਰਨਾ ਤੇ ਉਹਦੇ ਨਾਲ ਪ੍ਰੇਮ ਵੀ ਹੋਣਾ ਜ਼ਰੂਰੀ ਹੈ, ਔਰ ਉਹ ਪ੍ਰੇਮ ਸ੍ਰੀ ਰਾਮਦਾਸ ਜੀ ਦੇ ਹਿਰਦੇ ਚ ਭਰਿਆ ਹੋਇਆ। ਇਹ ਕੌਤਕ ਸਤਿਗੁਰਾਂ ਨੇ ਪ੍ਰਗਟ ਕੀਤਾ। ਆਓ ਸਤਿਗੁਰਾਂ ਦੀ ਹੋਰ ਪਾਵਨ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤੀਸਰੇ ਗੁਰਦੇਵ ਜੀ ਦੇ ਪਾਵਨ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਵੇਰਾ ਭਗਤ ਖਜ਼ਾਨਾ ਖੁੱਲ ਰਿਹਾ ਸਤਿਗੁਰ ਕੇ ਦਰਬਾਰ।
ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਸੱਚਖੰਡ ਦਰਬਾਰ ਅੰਦਰ ਭਗਤੀ ਦਾ ਖਜ਼ਾਨਾ ਖੁੱਲਿਆ ਹੋਇਆ। ਸਤਿਗੁਰੂ ਜੀ ਦੇ ਖਜ਼ਾਨੇ ਭਗਤੀ ਨਾਲ ਲਬਾ ਲਬ ਭਰੇ ਹੋਏ ਨੇ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਉੱਚੇ ਦਰਬਾਰ ਅੰਦਰ ਭਗਤੀ ਦਾ ਖਜ਼ਾਨਾ ਖੁੱਲਿਆ ਹੋਇਆ ਹੈ।
ਚਾਰ ਪਦਾਰਤ ਸੰਗਤੈ ਦੇਤ ਲਗਤ ਨੈ ਬਾਰ।
ਚਾਰ ਪਦਾਰਥ ਨੇ ਧਰਮ, ਅਰਥ, ਕਾਮ ਤੇ ਮੋਕਸ਼। ਚਾਰੇ ਪਦਾਰਥਾਂ ਦੀ ਕਾਂਖਾ ਰੱਖ ਕੇ ਕੋਈ ਵੀ ਸਤਸੰਗੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਬਾਰ ਵਿਚ ਹਾਜ਼ਰੀ ਭਰਦਾ ਹੈ, ਉਨ੍ਹਾਂ ਨੂੰ ਚਾਰੇ ਪਦਾਰਥ ਪ੍ਰਾਪਤ ਕਰਦਿਆਂ ਦੇਰੀ ਨਹੀਂ ਲੱਗਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਦੀਆਂ ਝੋਲੀਆਂ ਭਰਦੇ ਨੇ, ਚੌ ਪਦਾਰਥਾਂ ਦੀਆਂ ਦਾਤਾਂ ਬਖਸ਼ਿਸ਼ ਕਰਕੇ ਕਿਰਤਾਰਥ ਕਰਦੇ ਨੇ।
ਜੋ ਪਈ ਤੀਰਥ ਪਰਮ ਰਚਿਓ ਬੜ ਪੁੰਨ।
ਸਤਿਗੁਰੂ ਜੀ ਨੇ ਬੜਾ ਵੱਡਾ ਭਾਰੀ ਮਹਾਨ ਤੀਰਥ ਰਚਿਆ ਹੈ। ਸ੍ਰੀ ਬੌਲੀ ਸਾਹਿਬ ਗੁਰੂ ਘਰ ਦੇ ਵਿਚ ਪਹਿਲਾਂ ਵੀ ਦਾਸ ਨੇ ਜ਼ਿਕਰ ਕੀਤਾ ਵੀ ਇਹ ਪਹਿਲਾ ਤੀਰਥ ਹੈ ਬੌਲੀ ਸਾਹਿਬ ਜੋ ਸਤਿਗੁਰੂ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਰਚਿਆ। ਇਸ ਤੀਰਥ ਦਾ ਬੜਾ ਵੱਡਾ ਪੁੰਨ ਹੈ, ਇਸ ਤੀਰਥ ਦਾ ਬੜਾ ਵੱਡਾ ਮਹਾਤਮ ਹੈ।
ਸੇਵਤ ਭਏ ਪੁਰਖ ਸੋ ਧੰਨ।
ਜਿਹੜੇ ਪੁਰਖਾਂ ਨੇ ਸਤਿਗੁਰਾਂ ਦੇ ਇਸ ਪਾਵਨ ਪਵਿੱਤਰ ਤੀਰਥ ਦੀ ਸੇਵਾ ਕੀਤੀ ਹੈ, ਸਤਿਗੁਰਾਂ ਦੀ ਬੌਲੀ ਰਚਣ ਦੀ ਸੇਵਾ ਵਿਚ ਜਿਨ੍ਹਾਂ ਜਿਨ੍ਹਾਂ ਗੁਰਸਿੱਖਾਂ ਨੇ ਹਿੱਸਾ ਪਾਇਆ, ਕਿਸੇ ਨੇ ਤਨ ਕਰਕੇ, ਕਿਸੇ ਮਨ ਕਰਕੇ, ਕਿਸੇ ਨੇ ਧਨ ਕਰਕੇ, ਜਿਵੇਂ ਵੀ ਕਿਸੇ ਨੇ ਸੇਵਾ ਕੀਤੀ ਹੈ, ਉਹ ਸਤਿਗੁਰਾਂ ਦੇ ਇਸ ਪਾਵਨ ਤੀਰਥ ਦੀ ਸੇਵਾ ਕਰਕੇ ਧਨ ਹੋ ਗਏ ਨੇ, ਉਨ੍ਹਾਂ ਦੇ ਜੀਵਨ ਧਨ ਹੋ ਗਏ ਨੇ, ਉਨ੍ਹਾਂ ਦੀਆਂ ਜ਼ਿੰਦਗੀਆਂ ਸਫਲ ਹੋ ਗਈਆਂ, ਸਕਾਰਥੀਆਂ ਹੋ ਗਈਆਂ ਨੇ।
ਮਹਾ ਮਹਾਤਮ ਹੈ ਜਿਸ ਕੇਰਾ ਜਿਸ ਮੱਝੈ ਫਲ ਲੈ ਕਨੇਰਾ।
ਸਤਿਗੁਰੂ ਜੀ ਦੇ ਇਸ ਪਾਵਨ ਤੀਰਥ ਦੇ ਇਸ਼ਨਾਨ ਦਾ ਬੜਾ ਵੱਡਾ ਭਾਰੀ ਮਹਾਤਮ ਹੈ। ਇਤਨਾ ਵੱਡਾ ਮਹਾਤਮ ਹੈ ਵੀ ਜਿਹੜਾ ਇਸ਼ਨਾਨ ਕਰਦਾ ਹੈ, ਇਸ਼ਨਾਨ ਕਰਨ ਵਾਲਿਆਂ ਨੂੰ ਇਸ ਪਾਵਨ ਤੀਰਥ ਵਿਚ ਬੌਲੀ ਸਾਹਿਬ ਵਿਚ ਇਸ਼ਨਾਨ ਕਰਨ ਵਾਲਿਆਂ ਨੂੰ ਬੜੇ ਵੱਡੇ ਭਾਰੀ ਪੁੰਨ ਦੀ ਫਲ ਦੀ ਪ੍ਰਾਪਤੀ ਹੁੰਦੀ ਹੈ। ਜਿਵੇਂ ਕੱਲ ਬਸੰਤ ਪੰਚਮੀ ਦਾ ਦਿਹਾੜਾ, ਉਹਦੇ ਸਬੰਧ ਵਿਚ ਸੰਗਤਾਂ ਦੂਰੋਂ ਦਰੇਡਿਓਂ ਆ ਰਹੀਆਂ ਨੇ, ਸਤਿਗੁਰਾਂ ਦੇ ਇਸ ਪਾਵਨ ਸਰੋਵਰ ਦੇ ਇਸ਼ਨਾਨ ਦੇ ਮਹਾਤਮ ਦਾ ਫਲ ਪ੍ਰਾਪਤ ਕਰਨ ਵਾਸਤੇ, ਕਿਉਂਕਿ ਇੱਥੇ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਕੀਤਾ ਹੈ ਕਿ ਜਿਹੜਾ ਭਾਈ ਇੱਥੇ ਬਸੰਤ ਪੰਚਮੀ ਵਾਲੇ ਦਿਨ ਆ ਕੇ ਇਸ਼ਨਾਨ ਕਰੇਗਾ ਇਸ ਪਾਵਨ ਸਰੋਵਰ ਵਿਚ, ਉਨ੍ਹਾਂ ਦੇ ਦੁੱਖ ਦਲਿੱਦਰ ਵਿਘਨਾਂ ਕਲੇਸ਼ਾਂ ਦਾ ਨਾਸ ਹੋਵੇਗਾ, ਉਨ੍ਹਾਂ ਦੇ ਦੁੱਖਾਂ ਦੀ ਨਿਵਿਰਤੀ ਹੋਵੇਗੀ। ਇੱਦਾਂ ਬੌਲੀ ਸਾਹਿਬ ਦੀ ਰਚਨਾ ਗੁਰੂ ਅਮਰਦਾਸ ਸਾਹਿਬ ਨੇ ਉੱਥੇ ਕੀਤੀ ਹੋਈ ਹੈ। ਔਰ ਜਿਹੜੇ ਗੁਰੂ ਕੇ ਸਿੱਖ ਸਤਿਗੁਰਾਂ ਦੀ ਇਸ ਪਾਵਨ ਬੌਲੀ ਵਿਚ ਇਸ਼ਨਾਨ ਕਰਦੇ ਨੇ, ਇਸ਼ਨਾਨ ਕਰਨ ਵਾਲਿਆਂ ਨੂੰ ਬੜੇ ਵੱਡੇ ਭਾਰੀ ਮਹਾਤਮ ਦੀ ਫਲ ਦੀ ਪ੍ਰਾਪਤੀ ਹੁੰਦੀ ਹੈ।
ਸੁੰਦਰ ਸੀਤਲ ਨਿਰਮਲ ਖਰੋ ਅਤ ਗੰਭੀਰ ਨੀਰ ਜੇ ਫਰੋ।
ਸਤਿਗੁਰੂ ਜੀ ਦੀ ਇਸ ਪਾਵਨ ਪਵਿੱਤਰ ਬੌਲੀ ਵਿਚ ਬਹੁਤ ਹੀ ਸੁੰਦਰ ਸੀਤਲ ਤੇ ਨਿਰਮਲ ਜਲ ਖੜਾ ਹੋਇਆ ਤੇ ਅਤ ਗੰਭੀਰ ਨੀਰ ਹੈ, ਬਹੁਤ ਹੀ ਸੁੰਦਰ ਅੰਮ੍ਰਿਤਮਈ ਜਲ ਹੈ। ਇਸ ਬੌਲੀ ਸਾਹਿਬ ਦਾ ਜਿਹੜਾ ਜਲ ਹੈ ਉਹ ਅੰਮ੍ਰਿਤ ਦੇ ਸਮਾਨ ਹੈ, ਜਾਂ ਕਹਿ ਲਈਏ ਅੰਮ੍ਰਿਤ ਦਾ ਚਸ਼ਮਾ ਹੈ, ਜੋ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਕਿਰਪਾ ਨਾਲ ਫੁੱਟਿਆ ਹੈ।
ਦੱਖਣ ਦਿਸ਼ ਮੈਂ ਚਰਨਾ ਬਯੋ ਸੁਰਸਰੀ ਤੋਂ ਪਰਵਾਹ ਤੈ ਲਇਓ।
ਖਾਲਸਾ ਜੀ ਬੌਲੀ ਸਾਹਿਬ ਦੀ ਜਿਹੜੀ ਦੱਖਣੀ ਬਾਈ ਹੈ ਉਸ ਪਾਸਿਓ ਝਰਨਾ ਵਗਦਾ ਪਾਣੀ ਦਾ, ਇਸ ਤਰ੍ਹਾਂ ਕਹਿ ਸਕਦੇ ਕਿਉਂਕਿ ਗੰਗਾ ਵੀ ਦੱਖਣ ਦਿਸ਼ਾ ਵਾਲੇ ਪਾਸਿਓ ਵਹਿੰਦੀ ਹੈ। ਇਸੇ ਢੰਗ ਨਾਲ ਕਹਿੰਦੇ ਭਾਈ ਜਿਹੜੀ ਦੱਖਣ ਦਿਸ਼ਾ ਵਾਲੇ ਪਾਸਿਓ ਬੌਲੀ ਸਾਹਿਬ ਦੇ ਵਿਚ ਚਸ਼ਮਾ ਵਗ ਰਿਹਾ ਹੈ, ਮਾਨੋ ਗੰਗਾ ਵੀ ਸਤਿਗੁਰਾਂ ਦੀ ਇਸ ਪਾਵਨ ਬੌਲੀ ਵਿਚ ਇਸ਼ਨਾਨ ਕਰਨ ਵਾਸਤੇ ਆਉਂਦੀ ਹੈ। ਉਹ ਬੌਲੀ ਵਿਚ ਇਸ਼ਨਾਨ ਕਰਕੇ ਪਵਿੱਤਰ ਤੇ ਨਿਰਮਲ ਹੋਣ ਵਾਸਤੇ ਉਤਰਦੀ ਹੈ।
ਰਚੀ 84 ਜੇ ਸੋਪਾਨ ਗਿਣ ਜਬ ਦੇਖੀ ਕਿਰਪਾ ਨਿਧਾਨ।
ਜਿਸ ਵੇਲੇ ਇਹਦੀਆਂ ਪੌੜੀਆਂ ਦੀ ਗਿਣਤੀ ਕੀਤੀ, ਕਿਉਂਕਿ ਥੱਲੇ ਜਲ ਤੱਕ ਜਾਣ ਵਾਸਤੇ ਪੌੜੀਆਂ ਵੀ ਲਵਾਈਆਂ ਨੇ, ਪੌੜੀਆਂ ਦੀ ਚਿਣਵਾਈ ਵੀ ਹੋਈ ਹੈ, ਜਦੋਂ ਉਨ੍ਹਾਂ ਪੌੜੀਆਂ ਦੀ ਗਿਣਤੀ ਕੀਤੀ ਗਈ ਤੇ ਉਨ੍ਹਾਂ ਦੀ ਕੁੱਲ ਗਿਣਤੀ 84 ਹੋਈ। 84 ਪੌੜੀਆਂ ਵਾਲੀ ਇਹ ਬੌਲੀ ਦੀ ਰਚਨਾ ਸਤਿਗੁਰਾਂ ਦੇ ਇਸ ਪਾਵਨ ਦਰਬਾਰ ਦੇ ਵਿਚ ਹੋਈ ਹੈ, ਗੁਰੂ ਘਰ ਦੇ ਵਿਚ ਹੋਈ ਹੈ। ਜਦੋਂ ਗਿਣ ਕੇ ਵੇਖਿਆ ਤੇ 84 ਪੌੜੀਆਂ ਨਿਕਲੀਆਂ ਹਨ।
ਮੁਕਤੇ ਬਾਤ ਕਹੋ ਤਿਸ ਕਾਲ ਜੋ ਸਿੱਖ ਦਰਸੈ ਪ੍ਰੇਮ ਵਿਸਾਲ।
ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਬਚਨ ਕੀਤਾ, ਬੌਲੀ ਸਾਹਿਬ ਦਾ ਮਹਾਤਮ ਦੱਸਿਆ ਕਿ ਇਸ ਬੌਲੀ ਸਾਹਿਬ ਦਾ ਕਿੱਡਾ ਵੱਡਾ ਮਹਾਤਮ ਹੈ, ਤੀਰਥ ਦਾ ਕਿਤਨਾ ਵੱਡਾ ਮਹਾਤਮ ਹੈ। ਉਹ ਮਹਾਤਮ ਗਰੀਬ ਨਵਾਜ ਪਾਤਸ਼ਾਹ ਜੀ ਨੇ ਸਾਰੀ ਸੰਗਤ ਨੂੰ ਦੱਸਿਆ, ਜਿਤਨੇ ਗੁਰੂ ਕੇ ਸਿੱਖ ਆਏ ਪ੍ਰੇਮ ਨਾਲ ਦਰਸ਼ਨ ਕਰ ਰਹੇ ਸਨ, ਸਭ ਨੂੰ ਮਹਾਰਾਜ ਜੀ ਨੇ ਮਹਾਤਮ ਦਰਸਾਇਆ ਹੈ।
12-84 ਕਰੈ ਇਸ਼ਨਾਨ ਇਤਨੇ ਜਪਜੀ ਪਾਠ ਬਖਾਨ।
ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕੀਤਾ ਕਿ ਭਾਈ ਇਸ ਪਾਵਨ ਪਵਿੱਤਰ ਬੌਲੀ ਸਾਹਿਬ ਦੇ ਵਿਚ ਜਿਹੜਾ 84 ਵਾਰ ਇਸ਼ਨਾਨ ਕਰੇਗਾ, ਇਕ ਇਸ਼ਨਾਨ ਕਰਕੇ ਇਕ ਪੌੜੀ ਤੇ ਬੈਠ ਕੇ ਜਪਜੀ ਸਾਹਿਬ ਦਾ ਇਕ ਪਾਠ ਸੰਪੂਰਨ ਕਰਕੇ, ਫਿਰ ਦੂਜਾ ਇਸ਼ਨਾਨ ਕਰਕੇ ਦੂਜੀ ਪੌੜੀ ਤੇ ਬੈਠ ਕੇ, ਦੂਜਾ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਤੀਜੀ ਪੌੜੀ ਤੇ ਤੀਜਾ ਇਸ਼ਨਾਨ ਕਰਕੇ ਬੈਠ ਕੇ, ਤਿੰਨ ਜਪਜੀ ਸਾਹਿਬ ਦੇ ਪਾਠ, ਏਦਾਂ ਹੀ 84 ਪਾਠ ਜਿਹੜਾ ਹਰ ਇਕ ਪੌੜੀ ਤੇ ਇਕ ਇਕ ਵਾਰੀ ਇਸ਼ਨਾਨ ਕਰਕੇ, 84 ਵਾਰੀ ਇਸ਼ਨਾਨ ਕਰਕੇ 84 ਪੌੜੀਆਂ ਤੇ 84 ਪਾਠ ਸ੍ਰੀ ਜਪਜੀ ਸਾਹਿਬ ਦੇ ਜਿਹੜਾ ਸਿੱਖ ਕਰੇਗਾ।
ਸਤਿਗੁਰ ਮੂਰਤ ਕਰਕੇ ਧਿਆਨ ਮਿਟੈ 84 ਆਵਨ ਜਾਨ।
ਜਿਸ ਵੇਲੇ ਪਾਠ ਕਰਨਾ, ਇਸ਼ਨਾਨ ਕਰਨਾ, 84 ਪੌੜੀਆਂ ਤੇ ਬੈਠ ਕੇ ਸ੍ਰੀ ਜਪਜੀ ਸਾਹਿਬ ਦੀ ਬਾਣੀ ਪੜ੍ਹਨੀ ਹੈ, ਉਸ ਵੇਲੇ ਗੁਰੂ ਕੀ ਮੂਰਤ ਵੀ ਆਪਣੇ ਹਿਰਦੇ ਚ ਵਸਾਉਣੀ ਹੈ, ਤੇ ਗੁਰੂ ਕੀ ਮੂਰਤ ਜਿਹੜਾ ਆਪਣੇ ਹਿਰਦੇ ਚ ਵਸਾ ਕੇ ਇਸ ਢੰਗ ਨਾਲ ਇਸ ਤਰੀਕੇ ਨਾਲ ਇਸ਼ਨਾਨ ਕਰਦਾ ਹੋਇਆ 84 ਪੌੜੀਆਂ ਤੇ 84 ਪਾਠ ਸ੍ਰੀ ਜਪਜੀ ਸਾਹਿਬ ਦੇ ਕਰੇਗਾ, ਉਹਦੀਆਂ 84 ਲੱਖ ਜੂਨੀਆਂ ਦਾ ਗੇੜਾ ਕੱਟਿਆ ਜਾਏਗਾ। ਮਹਾਰਾਜ ਜੀ ਕਹਿੰਦੇ ਅਸੀਂ ਇਹ ਸਦਾ ਵਰਤ ਲੰਗਰ ਲਾ ਦਿੱਤਾ, ਇਹ ਸਦਾ ਵਾਸਤੇ ਅਟਲ ਲੰਗਰ ਲੱਗ ਗਿਆ, ਤੇ ਜਿਨ੍ਹਾਂ ਨੇ 84 ਕੱਟਣੀ ਹੈ, ਜਿਹੜੇ ਚਾਹੁੰਦੇ ਨੇ ਸਾਡੀ 84 ਲੱਖ ਜੂਨੀ ਦਾ ਗੇੜਾ ਕੱਟਿਆ ਜਾਵੇ, ਅਸੀਂ 84 ਤੋਂ ਮੁਕਤ ਹੋ ਜਾਈਏ, ਕਿਉਂਕਿ 84 ਵਿਚ ਹੀ ਭਟਕ ਰਹੇ ਹਾਂ, ਸਰੀਰ ਵੀ 84 ਵਿਚ ਹੀ ਆਉਂਦਾ, ਆਹ ਜਿਹੜਾ ਮਨੁੱਖੀ ਸਰੀਰ ਹੈ ਵੀ 84 ਵਿਚ ਹੀ ਫਿਰਦਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ 84 ਕਟਾਣੀ ਹੈ, 84 ਕੱਟਣਾ ਚਾਹੁੰਦੇ ਨੇ, ਉਹ ਇਸ ਪਾਵਨ ਬੌਲੀ ਸਾਹਿਬ ਚ ਇਸ਼ਨਾਨ ਕਰਕੇ 84 ਪਾਠ ਸ੍ਰੀ ਜਪਜੀ ਸਾਹਿਬ ਦੇ ਹਰ ਇਕ ਪੌੜੀ ਤੇ ਬੈਠ ਕੇ ਕਰਨ, ਹਿਰਦੇ ਵਿਚ ਗੁਰੂ ਕੀ ਮੂਰਤ ਦਾ ਧਿਆਨ ਧਾਰਨ, ਉਨ੍ਹਾਂ ਦੀ 84 ਕੱਟੀ ਜਾਏਗੀ, 84 ਲੱਖ ਜੂਨੀਆਂ ਤੋਂ ਸਦਾ ਵਾਸਤੇ ਮੁਕਤ ਹੋ ਜਾਣਗੇ।
ਅਪਰ ਮਨੋਰਥ ਧਰ ਕਰ ਨਾਵੈ ਸ਼ਰਧਾ ਧਰੈ ਤੁਰਤ ਸੋ ਪਾਵੈ।
ਜੇ ਹੋਰ ਵੀ ਕੋਈ ਆਪਣੇ ਮਨ ਚ ਮਨੋਰਥ ਧਾਰ ਕੇ, ਕਾਮਨਾ ਧਾਰ ਕੇ ਇਸ ਪਾਵਨ ਪਵਿੱਤਰ ਬੌਲੀ ਚ ਇਸ਼ਨਾਨ ਕਰੇਗਾ, ਸ਼ਰਧਾ ਧਾਰ ਕੇ ਇਸ਼ਨਾਨ ਕਰੇਗਾ, ਉਹਦੇ ਮਨ ਦੇ ਮਨੋਰਥ ਪੂਰਨ ਹੋਣਗੇ, ਉਹਦੇ ਮਨ ਦੀਆਂ ਕਾਮਨਾਵਾਂ ਪੂਰਨ ਹੋਣਗੀਆਂ, ਉਹਦੇ ਮਨ ਦੀਆਂ ਇੱਛਾਵਾਂ ਪੂਰਨ ਹੋਣਗੀਆਂ। ਅੱਜ ਵੀ ਖਾਲਸਾ ਜੀ ਤੁਸੀਂ ਗੋਇੰਦਵਾਲ ਸਾਹਿਬ ਚਲੇ ਜਾਓ ਤੇ ਤਕਰੀਬਨ ਜ਼ਿਆਦਾ ਤੌਰ ਤੇ ਗਰਮੀਆਂ ਦੇ ਦਿਨਾਂ ਵਿਚ ਬਹੁਤ ਸਾਰੇ ਗੁਰਸਿੱਖ ਆਪਣੀ 84 ਕੱਟਣ ਵਾਸਤੇ ਉੱਥੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦੇ ਹੁੰਦੇ ਨਜ਼ਰ ਆਉਂਦੇ ਨੇ, ਉਨ੍ਹਾਂ ਦੇ ਦਰਸ਼ਨ ਹੁੰਦੇ ਨੇ। ਭਾਵਨਾ ਹੈ ਗੁਰਸਿੱਖਾਂ ਦੇ ਹਿਰਦਿਆਂ ਵਿਚ, ਭਾਵਨਾ ਗੁਰੂ ਖਾਲਸਾ ਜੀ ਪਰਮੇਸ਼ਵਰ ਨੂੰ ਪ੍ਰਗਟ ਕਰਦੀ, ਜਿਨ੍ਹਾਂ ਅੰਦਰ ਭਾਵਨਾ ਹੈ ਉਨ੍ਹਾਂ ਦੀ ਭਾਵਨਾ ਸਫਲੀ ਹੁੰਦੀ ਹੈ। ਜਿਹੜੇ ਭਾਵਨਾ ਤੋਂ ਵਿਹੂਣੇ ਨੇ ਉਹ ਕਿੰਤੂ ਪਰੰਤੂ ਵੀ ਕਰੀ ਜਾਂਦੇ ਨੇ, ਵੀ ਕਦੇ ਨਹਾਉਣ ਨਾਲ ਵੀ 84 ਕੱਟੀਆਂ ਜਾਂਦੀਆਂ। ਬੜੇ ਪ੍ਰਚਾਰਕ ਨੇ ਜਿਹੜੇ ਅੱਜ ਕੱਲ੍ਹ ਕੂੜ ਤੇ ਝੂਠ ਤੇ ਜੂਠ ਦਾ ਪ੍ਰਚਾਰ ਕਰਦੇ ਨੇ, ਉਹ ਇੱਥੇ ਵੀ ਕਿੰਤੂ ਪਰੰਤੂ ਕਰਦੇ ਨੇ, ਉਹਨਾਂ ਦੇ ਕਿੰਤੂ ਪਰੰਤੂ ਸੁਣ ਕੇ ਉਹਨਾਂ ਨੂੰ ਤੋੜਵਾਂ ਜਵਾਬ ਦੇਣਾ, ਭਾਈ ਇਹ ਤੁਹਾਡੀ ਕੱਚੀ ਭਾਵਨਾ ਹੈ, ਗੁਰਸਿੱਖ ਦੀ ਪਰਪੱਕ ਭਾਵਨਾ ਹੈ, ਗੁਰੂ ਸਾਹਿਬ ਜੀ ਦੇ ਬਚਨ ਨੇ ਤਾਂ ਉਹ ਸਾਡੇ ਵਾਸਤੇ ਸਾਰਥਕ ਨੇ, ਸਾਡੇ ਵਾਸਤੇ ਸਦਾ ਹੀ ਸਫਲੇ ਨੇ, ਸਾਡੇ ਵਾਸਤੇ ਸਦੀਵ ਹੀ ਸਤਿਗੁਰਾਂ ਦੇ ਕਹੇ ਬਚਨ ਸਾਡੀ ਅਗਵਾਈ ਕਰਦੇ ਨੇ। ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਲ ਇਹ ਵੀ ਬਚਨ ਕੀਤਾ ਕਿ ਹੋਰ ਵੀ ਜੇ ਕੋਈ ਕਾਮਨਾ ਧਾਰ ਕੇ ਆਪਣੇ ਮਨ ਚ ਇੱਥੇ ਸ਼ਰਧਾ ਨਾਲ ਇਸ਼ਨਾਨ ਕਰੇਗਾ, ਉਹਨਾਂ ਦੀਆਂ ਕਾਮਨਾਵਾਂ ਪੂਰਨ ਹੋਣਗੀਆਂ, ਉਹਨਾਂ ਨੂੰ ਤੁਰਤ ਉਸੇ ਵੇਲੇ ਕਾਮਨਾ ਦੀ ਪੂਰਤੀ ਹੋਵੇਗੀ।
ਅਨਕ ਅਗਨ ਕੀ ਨਾਚਨਹਾਰੀ ਭਈ ਬਾਪ ਕਾ ਨਿਰਮਲ ਬਾਰੇ।
ਅਨੇਕ ਪ੍ਰਕਾਰ ਦੇ ਕੀਤੇ ਹੋਏ ਜਿਹੜੇ ਜੀਵਾਂ ਦੇ ਪਾਪ ਨੇ, ਉਹਨਾਂ ਪਾਪਾਂ ਨੂੰ ਕੱਟਣ ਵਾਲੀ ਹੈ ਸਤਿਗੁਰਾਂ ਦੀ ਇਹ ਪਾਵਨ ਬੌਲੀ, ਜਿਹਦਾ ਨਿਰਮਲ ਜਲ ਹੈ, ਪਵਿੱਤਰ ਅੰਮ੍ਰਿਤਮਈ ਜਲ ਹੈ। ਇਹ ਪਾਵਨ ਅੰਮ੍ਰਿਤ ਜਲ ਲੱਖਾਂ ਪਾਪਾਂ ਦੇ ਕੱਟਣ ਵਾਲੀ ਹੈ।
ਗੁਰਸਿੱਖਣ ਅਰਖਾਵਨ ਵਾਰੇ ਜਲ ਪੀਏ ਨਿਰਮਲ ਉਰਕਾਰੇ।
ਇਹ ਬਚਨ ਗੁਰੂ ਅਮਰਦਾਸ ਸਾਹਿਬ ਨੇ ਕੀਤੇ। ਬੌਲੀ ਸਾਹਿਬ ਗੁਰਸਿੱਖਾਂ ਨੂੰ ਖੁਸ਼ੀ ਦੇਣ ਵਾਲੀ ਹੈ, ਇਹ ਬੌਲੀ ਸਾਹਿਬ ਗੁਰਸਿੱਖਾਂ ਦੇ ਹਿਰਦਿਆਂ ਨੂੰ ਖੇੜਾ ਦੇਣ ਵਾਲੀ ਹੈ। ਜਿਹੜੇ ਗੁਰਸਿੱਖ ਇਸ ਪਾਵਨ ਬੌਲੀ ਸਾਹਿਬ ਦਾ ਜਲ ਛਕਣਗੇ, ਜਲ ਛਕਣ ਵਾਲਿਆਂ ਦੇ ਹਿਰਦੇ ਨਿਰਮਲ ਹੋ ਜਾਣਗੇ, ਉਹਨਾਂ ਦੇ ਹਿਰਦੇ ਪਵਿੱਤਰ ਹੋ ਜਾਣਗੇ, ਉਹਨਾਂ ਦੇ ਹਿਰਦੇ ਪਾਵਨ ਹੋ ਜਾਣਗੇ।
ਕਰੈ ਇਸ਼ਨਾਨ ਦਾਨ ਜੋ ਦੇ ਮੈਂ ਗੁਰਬਾਨੀ ਪੜ ਕਰ ਸੁਖ ਲੇਵੈ।
ਇੱਥੇ ਪਾਵਨ ਸਰੋਵਰ ਚ ਇਸ਼ਨਾਨ ਕਰਨਗੇ, ਫਿਰ ਗੁਰਸਿੱਖਾਂ ਨੂੰ ਦਾਨ ਕਰਨਗੇ ਔਰ ਗੁਰਬਾਣੀ ਦਾ ਜਾਪ ਕਰਨਗੇ, ਉਹਨਾਂ ਨੂੰ ਸਰਬ ਪ੍ਰਕਾਰ ਦੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ।
ਤਿੰਨ ਕੋ ਫਲ ਹੋਵੇ ਅਬਨਾਸ਼ੀ ਕਰੈ ਬਿਨਾਸ਼ਨ ਜਮ ਕੀ ਫਸੇ।
ਉਹਨਾਂ ਨੂੰ ਅਬਨਾਸ਼ੀ ਫਲ ਦੀ ਪ੍ਰਾਪਤੀ ਹੋਵੇਗੀ। ਅਬਨਾਸ਼ੀ ਫਲ ਦਾ ਮਤਲਬ ਹੈ ਜਿਹੜੇ ਫਲ ਦਾ ਕਦੇ ਨਾਸ਼ ਨਹੀਂ ਹੁੰਦਾ, ਐਸਾ ਅਬਨਾਸ਼ੀ ਫਲ ਉਹਨਾਂ ਨੂੰ ਪ੍ਰਾਪਤ ਹੋਵੇਗਾ ਇਸ ਬੌਲੀ ਵਿਚ ਇਸ਼ਨਾਨ ਕਰਕੇ। ਸਤਿਗੁਰੂ ਜੀ ਕਹਿੰਦੇ ਜੰਮਾਂ ਦੀ ਫਾਈ ਵੀ ਕੱਟੀ ਜਾਏਗੀ। ਜਿਹੜੇ ਜੰਮਾਂ ਦੀ ਫਾਂਸੀ ਆ ਗਲ ਚ ਪਈ ਹੋਈ ਜੀਵ ਦੇ, ਉਹ ਜੰਮਾਂ ਦੀਆਂ ਫਾਈਆਂ ਵੀ ਇਸ ਪਾਵਨ ਬੌਲੀ ਵਿਚ ਇਸ਼ਨਾਨ ਕਰਕੇ ਕੱਟੀਆਂ ਜਾਣਗੀਆਂ, ਪਰ ਨਾਲ ਬਾਣੀ ਵੀ ਪੜਨੀ ਹੈ। ਇਸ਼ਨਾਨ ਦੇ ਨਾਲ ਨਾਲ ਸਤਿਗੁਰੂ ਜੀ ਕਹਿੰਦੇ ਪਾਠ ਵੀ ਕਰਨਾ ਗੁਰਬਾਣੀ ਦਾ, ਨਾਲ ਗੁਰਬਾਣੀ ਨੇ ਵੀ ਅੰਤਸ਼ਕਰਨ ਦੀ ਸ਼ੁੱਧੀ ਕਰਨੀ ਹੈ। ਇਸ਼ਨਾਨ ਦਾ ਵੀ ਮਹਾਤਮ ਹੈ, ਪਰ ਇਸ਼ਨਾਨ ਦੇ ਨਾਲ ਨਾਲ ਬਾਣੀ ਵੀ ਕਰ। ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਧਨ ਭਏ ਅਰੋਗਾ। ਸਤਿਗੁਰਾਂ ਦਾ ਹੁਕਮ ਹੈ ਵੀ ਇਸ਼ਨਾਨ ਵੀ ਕਰੋ, ਪਰ ਇਸ਼ਨਾਨ ਦੇ ਨਾਲ ਨਾਲ ਸਿਮਰਨ ਵੀ ਕਰੋ, ਬਾਣੀ ਵੀ ਪੜੋ, ਭਜਨ ਵੀ ਕਰੋ, ਤੇ ਤਾਂ ਤੁਹਾਡੇ ਮਨ ਤੇ ਤਨ ਦੀ ਅਰੋਗਤਾ ਹੀ ਹੋਵੇਗੀ। ਗੁਰੂ ਅਮਰਦਾਸ ਸਾਹਿਬ ਕਹਿੰਦੇ ਨਾਲ ਬਾਣੀ ਪੜੋ, ਇਸ਼ਨਾਨ ਕਰੋ ਸ਼ਰਧਾ ਭਾਵਨਾ ਦੇ ਨਾਲ, ਗੁਰਸਿੱਖਾਂ ਨੂੰ ਦਾਨ ਕਰੋ, ਤੇ ਫਿਰ ਭਾਈ ਤੁਹਾਡੀ ਜੰਮਾਂ ਦੀ ਜਿਹੜੀ ਫਾਹੀ ਆ ਗਲ ਚ ਪਈ ਹੋਈ ਉਹ ਵੀ ਕੱਟੀ ਜਾਵੇਗੀ। ਏਡਾ ਵੱਡਾ ਮਹਾਤਮ ਹੈ ਇਸ ਪਾਵਨ ਬੌਲੀ ਸਾਹਿਬ ਦਾ।
ਇਸ ਬਿਦ ਅਦਕ ਮਹਾਤਮ ਤਾਏ ਸ੍ਰੀ ਗੁਰੂ ਅਮਰਦਾਸ ਮੁਖ ਪ੍ਰਾਏ।
ਇਸ ਪ੍ਰਕਾਰ ਸਤਿਗੁਰਾਂ ਨੇ ਬੜਾ ਵੱਡਾ ਭਾਰੀ ਮਹਾਤਮ ਦੱਸਿਆ ਸ੍ਰੀ ਗੁਰੂ ਪਾਤਸ਼ਾਹ ਜੀ ਨੇ ਆਪਣੇ ਬੁਖਾਰ ਬਿੰਦ ਚੋਂ। ਬੌਲੀ ਸਾਹਿਬ ਦੀ ਬੜੀ ਵੱਡੀ ਭਾਰੀ ਮਹਿਮਾ ਉਜਾਗਰ ਕਰਕੇ ਪ੍ਰਗਟ ਕਰਕੇ ਸਰਬੱਤ ਮਾਈ ਭਾਈ ਗੁਰਸਿੱਖਾਂ ਸੰਗਤਾਂ ਨੂੰ ਸੁਣਾਈ ਹੈ।
ਕਰੈ ਆਪ ਇਸ਼ਨਾਨ ਸੁਨੀਰ ਹੋਏ ਬਹੁਤ ਸਿੱਖਣ ਕੀ ਭੀੜ।
ਗੁਰੂ ਜੀ ਖੁਦ ਆਪ ਵੀ ਬੌਲੀ ਸਾਹਿਬ ਦੇ ਅੰਮ੍ਰਿਤ ਜਲ ਚ ਇਸ਼ਨਾਨ ਕਰਦੇ। ਗੁਰੂ ਅਮਰਦਾਸ ਸਾਹਿਬ ਖਾਲਸਾ ਜੀ ਸਾਡੇ ਵਾਸਤੇ ਤਾਂ ਇਤਨਾ ਹੀ ਬੜਾ ਵੱਡਾ ਪੁੰਨ ਹੈ ਕਿ ਇਹ ਉਹ ਪਾਵਨ ਬੌਲੀ ਹੈ ਜਿਸ ਬੌਲੀ ਚ ਗੁਰੂ ਅਮਰਦਾਸ ਸਾਹਿਬ ਇਸ਼ਨਾਨ ਕੀਤਾ ਹੈ, ਜਿਸ ਬੌਲੀ ਸਾਹਿਬ ਦੇ ਪਾਵਨ ਜਲ ਵਿਚ ਧੰਨ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਔਰ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਵੀ ਇਹਦੇ ਵਿਚ ਇਸ਼ਨਾਨ ਕੀਤਾ। ਚਾਰ ਗੁਰੂ ਸਾਹਿਬਾਨਾਂ ਨੇ ਜਿਸ ਪਾਵਨ ਬੌਲੀ ਚ ਇਸ਼ਨਾਨ ਕੀਤਾ ਹੋਵੇ ਉਹਦੇ ਵਿਚ ਓਦਾਂ ਗੁਰਸਿੱਖਾਂ ਵਾਸਤੇ ਤਾਂ ਓਦਾਂ ਹੀ ਬੜਾ ਪੁੰਨ ਬਣ ਗਿਆ, ਮਹਾਤਮ ਬਣ ਗਿਆ। ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਖੁਦ ਇਸ ਪਾਵਨ ਪਵਿੱਤਰ ਬੌਲੀ ਸਾਹਿਬ ਦੇ ਨਿਰਮਲ ਜਲ ਚ ਇਸ਼ਨਾਨ ਕਰਦੇ ਨੇ। ਸਤਿਗੁਰਾਂ ਦੇ ਨਾਲ ਬਹੁਤ ਸਾਰੇ ਗੁਰਸਿੱਖਾਂ ਦੀ ਭੀੜ ਇਕੱਠ ਆਉਂਦਾ ਹੈ ਔਰ ਗੁਰੂ ਕੇ ਸਿੱਖ ਵੀ ਇਸ਼ਨਾਨ ਕਰਦੇ ਹਨ।
ਕਰੈ ਚੌਂਪ ਸੋ ਮੱਜਨ ਸਾਰੇ ਬੌਰਸ ਰਹੇ ਸੁਜਸ ਪਸਾਰੇ।
ਚੌਂਪ ਨਾਲ ਚਾਉ ਨਾਲ ਗੁਰੂ ਕੇ ਸਿੱਖ ਮੱਜਨ ਇਸ਼ਨਾਨ ਕਰਦੇ ਨੇ ਔਰ ਨਾਲੇ ਆਪਣੀ ਰਸਨਾ ਤੋਂ ਸਤਿਗੁਰਾਂ ਦਾ ਔਰ ਗੁਰੂ ਸਾਹਿਬ ਜੀ ਦੀ ਇਸ ਪਾਵਨ ਅੰਮ੍ਰਿਤ ਸਮਾਨ ਬੌਲੀ ਦਾ ਸੁਜਸ ਪ੍ਰਚਾਰਦੇ ਨੇ, ਆਪਣੀ ਰਸਨਾ ਤੋਂ ਸੁਜਸ ਕਰਦੇ ਹਨ।
ਧੰਨ ਗੋ ਕੀਨ ਸੀ ਉਪਕਾਰਾ ਸ਼ਰਨ ਪਰੈ ਤਾਰਿਓ ਗਨ ਪਾਰਾ।
ਕਹਿੰਦੇ ਗੁਰੂ ਜੀ ਧੰਨ ਨੇ ਗੁਰੂ ਅਮਰਦਾਸ ਸਾਹਿਬ ਜੀ, ਜਿਨ੍ਹਾਂ ਨੇ ਸਾਡੇ ਤੇ ਬੜਾ ਵੱਡਾ ਉਪਕਾਰ ਕੀਤਾ ਹੈ, ਜਿਨ੍ਹਾਂ ਨੇ ਸਾਡੇ ਤੇ ਬੜੀ ਵੱਡੀ ਭਾਰੀ ਦਇਆ ਕੀਤੀ ਹੈ। ਏਡਾ ਵੱਡਾ ਪਰਉਪਕਾਰ, ਇਹਦੇ ਤੋਂ ਵੱਡਾ ਪਰਉਪਕਾਰ ਕਿਹੜਾ ਹੋ ਸਕਦਾ ਹੈ ਕਿ ਜਿਨ੍ਹਾਂ ਨੇ ਸਾਡੀ 84 ਕੱਟਣ ਵਾਸਤੇ ਪਵਿੱਤਰ ਪਾਵਨ ਬੌਲੀ ਸਾਹਿਬ ਦੀ ਰਚਨਾ ਕਰ ਦਿੱਤੀ ਹੈ। ਸਤਿਗੁਰੂ ਜੀ ਬੇਅੰਤ ਗੁਣਾਂ ਦੇ ਅਥਾਹ ਮਾਲਕ ਨੇ, ਉਨ੍ਹਾਂ ਚ ਬੇਅੰਤ ਗੁਣ ਨੇ, ਸਾਡੀ ਰਚਨਾ ਉਨ੍ਹਾਂ ਦੇ ਗੁਣ ਵਰਣਨ ਨਹੀਂ ਕਰ ਸਕਦੀ।
ਜੋ ਪਈ ਇਕ ਲੁਹਾਰ ਤੈ ਕਾਰ ਕਰਤੈ, ਕਾਠਨ ਕੀ ਪੌੜੀ ਸੁਕੜਤੈ।
ਖਾਲਸਾ ਜੀ ਇਸੇ ਤਰ੍ਹਾਂ ਗੁਰਸਿੱਖ ਉਪਮਾ ਕਰ ਰਹੇ ਨੇ, ਇਕ ਲੁਹਾਰ ਹੈ ਔਰ ਉਹ ਲੋਹੇ ਦੀਆਂ ਔਰ ਕਾਠ ਦੀਆਂ ਲੱਕੜ ਦੀਆਂ ਪੌੜੀਆਂ ਬਣਾਉਂਦਾ ਹੈ। ਉਹਦੀ ਇਹ ਸੇਵਾ ਹੈ, ਘਾਲਣਾ ਹੈ ਵੀ ਉਹਦਾ ਉਹ ਇਹ ਰੋਜ਼ਗਾਰ ਸੀ, ਕਿਰਤ ਸੀ ਕਿ ਉਹ ਲੋਹੇ ਦੀਆਂ ਔਰ ਲੱਕੜੀ ਦੀਆਂ ਜਿਹੜੀਆਂ ਪੌੜੀਆਂ ਨੇ ਉਹ ਘੜ ਘੜ ਕੇ ਬਣਾਉਂਦਾ ਸੀ। ਜਾਤੀ ਦਾ ਉਹ ਲੁਹਾਰ ਸੀ।
ਅਪਰ ਕਾਜ ਜੋ ਏ ਸੁਕਰੇ, ਕਾਸ਼ਟ ਲੋਹਾ ਨਿਜ ਕਰ ਘਰੇ।
ਹੋਰ ਵੀ ਜੇ ਕੋਈ ਕੰਮ ਹੁੰਦਾ ਤੇ ਉਹ ਵੀ ਕਰਦਾ ਹੈ, ਲੋਹੇ ਦੀਆਂ ਔਰ ਲੱਕੜ ਦੀਆਂ ਹੋਰ ਵੀ ਕਈ ਚੀਜ਼ਾਂ ਬਣਾਉਂਦਾ। ਲੱਕੜ ਦੀਆਂ ਪੌੜੀਆਂ ਤੇ ਲੋਹੇ ਦੀਆਂ ਪੌੜੀਆਂ ਬਣਾਉਣ ਵਿਚ ਬੜਾ ਵੱਡਾ ਕਾਰੀਗਰ ਹੈ। ਹੋਰ ਵੀ ਅਨੇਕ ਪ੍ਰਕਾਰ ਦੀਆਂ ਸੇਵਾਵਾਂ ਕਰਦਾ, ਅਨੇਕ ਪ੍ਰਕਾਰ ਦੇ ਹੋਰ ਵੀ ਕਾਰ ਵਿਹਾਰ ਕਰਦਾ ਹੈ।
ਜਲ ਕੇ ਨਿਕਟ ਸਬਤ ਸੁਪਾਨ, ਲਾਏ ਕਾਠ ਤਿਨ ਰਚੀ ਮਾਨ।
ਅੱਛਾ ਜੀ, ਪਾਣੀ ਥੋੜਾ ਜਿਹਾ ਥੱਲੇ ਜਾ ਕੇ ਡੂੰਘਾਈ ਚ ਸੰਗਤ ਨੂੰ ਲੈਣਾ ਪੈਂਦਾ ਸੀ। ਤੋ ਇਹ ਸਿੱਖ ਨੇ ਵੇਖਿਆ ਵੀ ਸੰਗਤ ਦੇ ਥੱਲੇ ਜਾਣ ਵਾਸਤੇ ਪੂਰਾ ਪ੍ਰਬੰਧ ਨਹੀਂ। ਇਹ ਲੁਹਾਰ ਸਿੱਖ ਨੇ ਕੀ ਕੀਤਾ ਵੀ ਲੱਕੜ ਦੀਆਂ 7 ਪੌੜੀਆਂ, 7 84 ਇਹਦੇ ਨਾਲ ਬਣ ਜਾਂਦੀਆਂ ਸਨ, ਤੇ ਕਹਿਣ ਲੱਗੇ ਵੀ 7 ਪੌੜੀਆਂ ਇਸ ਗੁਰਸਿੱਖ ਨੇ ਲੱਕੜ ਦੀਆਂ ਘੜ ਕੇ ਉਸ ਵੇਲੇ ਪਾਣੀ ਦੇ ਵਿਚ ਖੜੀਆਂ ਕੀਤੀਆਂ ਹਨ।
ਜਿਸ ਤੇ ਜਲ ਸੁਖੇ ਨੀਲੇ, ਨਾਨ ਪਾਨ ਜੋ ਚਾਹੇ ਕਰੇ।
ਇਹਦੇ ਕਾਰਨ ਨਾਲ ਗੁਰੂ ਕੇ ਸਿੱਖ ਜਿਹੜੇ ਬੜੇ ਸੌਖੇ ਤਰੀਕੇ ਨਾਲ ਉਹਨਾਂ ਲੱਕੜ ਦੀਆਂ ਪੌੜੀਆਂ ਤੇ ਪੈਰ ਰੱਖ ਕੇ ਥੱਲੇ ਉਤਰ ਕੇ ਬੌਲੀ ਸਾਹਿਬ ਵਿਚੋਂ ਛਕਣ ਵਾਸਤੇ ਵੀ ਜਲ ਲੈ ਲੈਂਦੇ ਨੇ, ਇਸ਼ਨਾਨ ਪਾਨ ਕਰਨ ਵਾਸਤੇ ਵੀ ਵਿਚੋਂ ਜਲ ਸੌਖੇ ਤਰੀਕੇ ਨਾਲ ਲੈ ਲੈਂਦੇ। ਇਹ ਬੜੀ ਵੱਡੀ ਸੇਵਾ ਇਸ ਲੁਹਾਰ ਸਿੱਖ ਨੇ ਕੀਤੀ ਹੈ।
ਇਸ ਕੀ ਕ੍ਰਿਤ ਹੇਰ ਗੁਰ ਪੂਰੇ, ਸੋ ਪ੍ਰਸੰਨ ਬੁਲਵਾਏ ਹਦੂਰੇ।
ਸੇਵਾ ਵੇਖ ਕੇ ਗੁਰੂ ਅਮਰਦਾਸ ਸਾਹਿਬ ਜੀ ਬੜੇ ਖੁਸ਼ ਹੋਏ ਵੀ ਇਹ ਸਿੱਖ ਨੇ ਬੜੀ ਭਾਰੀ ਵਧੀਆ ਸੇਵਾ ਕੀਤੀ ਹੈ, ਸੰਗਤ ਦੀ ਸਹੂਲਤ ਵਾਸਤੇ ਸੇਵਾ ਕੀਤੀ ਹੈ। ਇਹਦੇ ਨਾਲ ਸਾਰੇ ਸਿੱਖਾਂ ਨੂੰ ਵਧੀਆ ਸਹੂਲਤ ਮਿਲ ਗਈ ਹੈ, ਥੱਲੇ ਤੱਕ ਜਲ ਲੈ ਆਉਂਦੇ ਨੇ। ਕਹਿੰਦੇ ਉਸ ਵੇਲੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਸਿੱਖ ਦੀ ਇਹ ਸੇਵਾ ਵੇਖ ਕੇ ਇਹਨੂੰ ਆਪਣੇ ਕੋਲ ਸੱਦਿਆ, ਆਪਣੇ ਕੋਲ ਬੁਲਾਇਆ।
ਸੁਨ ਆਇਸ ਕੋ ਤਪਸ਼ਿਨ ਆਵਾ, ਬਦ ਭਾਗੀ ਚਰਨਨ ਸਿਰ ਲਾਵਾ।
ਕੇ ਸਤਿਗੁਰਾਂ ਦੇ ਚਰਨਾਂ ਵਿਚ ਸਿੱਖ ਆਇਆ, ਵੱਡਿਆਂ ਭਾਗਾਂ ਵਾਲਾ ਸਿੱਖ ਹੈ ਜਿਹਨੂੰ ਗੁਰੂ ਸਾਹਿਬ ਜੀ ਨੇ ਆਪਣੇ ਕੋਲ ਸੱਦਿਆ। ਕਹਿੰਦੇ ਮਹਾਰਾਜ ਜੀ ਦੇ ਚਰਨਾਂ ਵਿਚ ਆ ਕੇ ਇਸ ਸਿੱਖ ਨੇ ਮੱਥਾ ਟੇਕਿਆ, ਬੜੀ ਭਾਵਨਾ ਨਾਲ ਗੁਰੂ ਚਰਨਾਂ ਵਿਚ ਨਮਸਕਾਰ ਕੀਤੀ ਹੈ।
ਇਸ ਕੇ ਮਸਤਕ ਧਰ ਧਰ ਹਾਥ, ਮੰਤਰ ਸੋ ਸਤ ਨਾਮ ਦ੍ਰਿਏ ਨਾਥ।
ਮਹਾਰਾਜ ਜੀ ਨੇ ਸਿੱਖ ਦੇ ਸਿਰ ਤੇ ਹੱਥ ਧਰਿਆ, ਇਹਦੇ ਸਿਰ ਤੇ ਹੱਥ ਧਰ ਕੇ ਮਹਾਰਾਜ ਜੀ ਕਹਿੰਦੇ ਸਿੱਖਾ ਬੋਲ ਸਤਨਾਮ ਸ੍ਰੀ
ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਸਿੱਖ ਦੀ ਰਸਨਾ ਤੋਂ ਕਰਵਾਇਆ ਹੈ।
ਸੰਤ ਸਧਾਰਨ ਨਾਮ ਧਰਿਓ ਤੇ, ਪ੍ਰਾਪਤ ਹਿਰਦੈ ਪ੍ਰਕਾਸ਼ ਲਇਓ ਜੇ।
ਜਦੋਂ ਸਤਿਗੁਰਾਂ ਦਾ ਸਿਰ ਤੇ ਹੱਥ ਹੋ ਗਿਆ ਤੇ ਜਦੋਂ ਸਮਰੱਥ ਗੁਰੂ ਸਿਰ ਹੱਥ ਧਰਿਓ, ਮਹਾਰਾਜ ਜੀ ਜਦੋਂ ਸਰਮਰੱਥ ਗੁਰੂ ਸਿਰ ਤੇ ਹੱਥ ਰੱਖ ਦੇਣ, ਫਿਰ ਹਿਰਦੇ ਵਿਚ ਨਾਮ ਦੀਆਂ ਚੁੰਝਨਾਟਾਂ ਛਿੜ ਗਈਆਂ, ਨਾਮ ਦੀਆਂ ਕਣੀਆਂ ਛਿੜ ਗਈਆਂ। ਜਦੋਂ ਪਾਤਸ਼ਾਹ ਆਖਿਆ ਬੋਲ ਵਾਹਿਗੁਰੂ ਤੇ ਵਾਹਿਗੁਰੂ ਕਹਿੰਦੇ ਅੰਦਰ ਚੁੰਝਨਾਟ ਛਿੜ ਗਈ, ਰੋਮ ਰੋਮ ਵਾਹਿਗੁਰੂ ਕਹਿਣ ਲੱਗ ਪਿਆ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਅੰਦਰ ਪ੍ਰਕਾਸ਼ ਹੋ ਗਿਆ, ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ। ਤੇ ਸਤਿਗੁਰੂ ਜੀ ਨੇ ਇਹਦਾ ਨਾਂ ਰੱਖਿਆ ਭਾਈ ਸੰਤ ਸਧਾਰਨ, ਇਹਦਾ ਨਾਂ ਰੱਖ ਦਿੱਤਾ, ਇਹਨੂੰ ਸੰਤ ਪਦਵੀ ਦੇ ਦਿੱਤੀ। ਗੁਰੂ ਸਾਹਿਬ ਜੀ ਨੇ ਆਖਿਆ ਇਹ ਸੰਤ ਸਧਾਰਨ ਹੈ।
ਸੇਵ ਪਰੀ ਸਭ ਚਾਹੇ ਤੁਮਾਰੇ, ਜਾਏ ਰਹੋ ਅਵਗ੍ਰਹਿ ਮਜਾਰੇ।
ਇਹਦਾ ਨਾਂ ਸੰਤ ਸਧਾਰਨ ਰੱਖ ਕੇ ਸਤਿਗੁਰੂ ਜੀ ਨੇ ਬਚਨ ਕੀਤਾ, ਭਾਈ ਸਿੱਖਾ ਤੇਰੀ ਸੇਵਾ ਥਾਂ ਪੈ ਗਈ, ਜਿੰਨੀ ਸੇਵਾ ਤੂੰ ਕੀਤੀ ਹੈ, ਤੇਰੀ ਸੇਵਾ ਤੇਰੀ ਘਾਲਣਾ ਗੁਰੂ ਘਰ ਵਿਚ ਥਾਂ ਪੈ ਗਈ ਹੈ, ਜਾਓ ਹੁਣ ਜਾ ਕੇ ਤੁਸੀਂ ਆਪਣੇ ਘਰ ਵਿਚ ਰਹੋ, ਘਰ ਵਿਚ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰੋ,
ਕਰੋ ਭਜਨ ਬੈਠੇ ਸੁਖ ਪਾਵੋ, ਲੈਣ ਦੇਣ ਤੋ ਕਹੂੰ ਨਾ ਜਾਵੋ।
ਭਾਈ ਸੰਤ ਸਧਾਰਨ ਜੀ ਜਾਓ, ਤੁਸੀਂ ਆਪਣੇ ਘਰ ਚ ਜਾ ਕੇ ਬੈਠ ਕੇ ਭਜਨ ਕਰੋ, ਪਰਮੇਸ਼ਰ ਦਾ ਭਜਨ ਕਰੋ। ਕਿੱਧਰ ਤੁਹਾਨੂੰ ਲੈਣ ਜਾਣ ਦੀ ਲੋੜ ਨੀ, ਨਾ ਕੁਝ ਦੇਣ ਦੀ ਲੋੜ ਹੈ, ਤੁਹਾਡੇ ਬੈਠਿਆਂ ਸਭ ਕੁਝ ਘਰ ਚ ਹਾਜ਼ਰ ਹੋਈ ਜਾਏਗਾ। ਤੁਹਾਨੂੰ ਕਿਤੇ ਕੁਝ ਲੈਣ ਦੇਣ ਦੀ ਲੋੜ ਨਹੀਂ, ਘਰ ਜਾ ਕੇ ਬੈਠ ਕੇ ਪਰਮੇਸ਼ਰ ਦਾ ਭਜਨ ਕਰੋ, ਜੋ ਤੁਹਾਡੀ ਲੋੜ ਹੈ ਤੁਹਾਡੇ ਘਰ ਬੈਠੇ ਹੀ ਪੂਰੀ ਹੁੰਦੀ ਰਹੇਗੀ।
ਹੋਏ ਨਿਹਾਲ ਗੁਰ ਕੋ ਬਚਮਾਨਾ, ਸਤ ਨਾਮ ਨਿਤ ਸਿਮਰਨ ਠਾਨਾ।
ਇਹ ਨਿਹਾਲ ਹੋ ਗਏ ਭਾਈ ਸੰਤ ਸਧਾਰਨ ਜੀ, ਨਿਹਾਲ ਹੋ ਕੇ ਸੱਚੇ ਨਾਮ ਦਾ ਸਿਮਰਨ ਕਰੀ ਜਾਂਦੇ ਨੇ, ਨਾਮ ਦੀ ਕਮਾਈ ਕਰੀ ਜਾਂਦੇ, ਔਰ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ।
ਗ੍ਰਹਿ ਨਿਜ ਗਇਓ ਪਇਓ ਸੁਖ ਵਾਸੀ, ਪਾਇਓ ਆਨੰਦ ਬਿਲੰਦ ਅਨਾਸ਼ੇ।
ਸਿੱਖ ਆਪਣੇ ਘਰ ਚਲਾ ਗਿਆ ਔਰ ਘਰ ਜਾ ਕੇ ਅਨਾਸ਼ੀ ਵਿਨਾਸ਼ ਤੋਂ ਰਹਿਤ ਜਿਹੜਾ ਵੱਡਾ ਭਾਰੀ ਆਨੰਦ ਹੈ, ਉਹ ਆਨੰਦ ਇਸ ਗੁਰੂ ਕੇ ਸਿੱਖ ਨੇ ਆਪਣੇ ਹਿਰਦੇ ਚ ਪ੍ਰਾਪਤ ਕੀਤਾ ਹੈ।
ਦੋਏਰਾ ਹਿਤ ਗੰਗਾ ਇਸ਼ਨਾਨ ਕੇ ਸੰਗ ਚਲਿਓ ਬੋ ਜਾਤ।
ਖਾਲਸਾ ਜੀ ਇਸੇ ਪ੍ਰਕਾਰ ਨਾਲ ਗੰਗਾ ਦੇ ਇਸ਼ਨਾਨ ਵਾਸਤੇ ਬਹੁਤ ਸਾਰੇ ਸੰਗੀ, ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਦੇ ਵੀ ਸੰਗੀ ਸਨ, ਉਨ੍ਹਾਂ ਵਿਚੋਂ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਗੰਗਾ ਦੇ ਇਸ਼ਨਾਨ ਨੂੰ ਜਾਂਦੇ ਸਨ ਤੇ ਬਹੁਤ ਸਾਰੇ ਸੰਗੀ ਉਦੋਂ ਗੁਰੂ ਸਾਹਿਬ ਜੀ ਨਾਲ ਜਾਂਦੇ ਸੀ, ਉਨ੍ਹਾਂ ਵਿਚੋਂ ਕੁਝ ਬਜੁਰਗ ਵੀ ਸੀ, ਤੇ ਉਹ ਜਿਹੜੇ ਸਤਿਗੁਰਾਂ ਦੇ ਨਾਲ ਹਿੱਤ ਰੱਖਣ ਵਾਲੇ, ਉਨ੍ਹਾਂ ਨੂੰ ਜਦੋਂ ਪਤਾ ਲੱਗਾ ਕਿ ਗੋਇੰਦਵਾਲ ਸਾਹਿਬ ਚ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨਿਵਾਸ ਰੱਖਦੇ ਨੇ,
ਇਸੀ ਪੰਥੀ ਆਵਤ ਬਏ ਜਿਸ ਪੁਰ ਗੁਰ ਰਹਾਤ।
ਸਤਿਗੁਰਾਂ ਦੇ ਸੰਗੀ ਸਨ, ਉਸੇ ਨਗਰ ਦੇ ਵਿਚ ਆ ਗਏ ਜਿੱਥੇ ਉਸੇ ਰਸਤੇ ਚੱਲ ਕੇ ਆਏ ਜਿਸ ਰਸਤੇ ਵਿਚ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਨਗਰ ਸ੍ਰੀ ਗੋਇੰਦਵਾਲ ਸਾਹਿਬ ਹੈ।
ਜੋ ਪਈ ਡੇਰਾ ਕੀਓ ਆਨ ਕੈ ਸੰਗ, ਜੋ ਮੱਜਨ ਕੋ ਗਮਨਤ ਗੰਗ।
ਉਨ੍ਹਾਂ ਨੇ ਆ ਕੇ ਗੋਇੰਦਵਾਲ ਸਾਹਿਬ ਚ ਡੇਰਾ ਕੀਤਾ, ਸਾਰੇ ਗੁਰੂ ਸਾਹਿਬ ਦੇ ਸੰਗੀ ਸੀ, ਇਹ ਸਾਰੇ ਹਰਿਦੁਆਰ ਸਤਿਗੁਰਾਂ ਦੇ ਨਾਲ ਇਸ਼ਨਾਨ ਕਰਨ ਵਾਸਤੇ ਗੰਗਾ ਤੇ ਜਾਂਦੇ ਸਨ। ਇਨ੍ਹਾਂ ਨੇ ਗੋਇੰਦਵਾਲ ਸਾਹਿਬ ਆ ਕੇ ਡੇਰਾ ਕੀਤਾ ਹੈ, ਜਿਹੜੇ ਅੱਗੇ ਗੰਗਾ ਦੇ ਇਸ਼ਨਾਨ ਵਾਸਤੇ ਜਾ ਰਹੇ ਸੀ।
ਇਸ ਮੈਂ ਇੱਕ ਮੀਤ ਗੁਰ ਕੇਰਾ, ਪ੍ਰਥਮ ਬੈਸ ਕੋ ਹੁਤੋ ਬਡੇਰਾ।
ਇਨ੍ਹਾਂ ਦੇ ਵਿਚੋਂ ਜਿਹੜੇ ਸੰਗੀ ਜਾ ਰਹੇ ਨੇ ਨਾ ਗੋਇੰਦਵਾਲ ਸਾਹਿਬ ਦੇ ਰਸਤੇ ਅੱਗੇ ਗੰਗਾ ਨੂੰ ਜਾਣਾ ਹੈ, ਇਨ੍ਹਾਂ ਵਿਚੋਂ ਇੱਕ ਬਜੁਰਗ ਹੈ ਜਿਹੜਾ ਗੁਰੂ ਅਮਰਦਾਸ ਸਾਹਿਬ ਜੀ ਦਾ ਮਿੱਤਰ ਸੀ, ਬਚਪਨ ਦਾ ਜਵਾਨੀ ਦੇ ਸਮੇਂ ਦਾ ਜਿਹੜਾ ਸਤਿਗੁਰਾਂ ਦੇ ਨਾਲ ਰਿਹਾ ਸੀ, ਉਹਦਾ ਸਤਿਗੁਰਾਂ ਦੇ ਨਾਲ ਮਿੱਤਰਾਨਾ ਸੁਭਾਅ ਸੀ, ਗੁਰੂ ਸਾਹਿਬ ਜੀ ਦਾ ਉਹ ਮਿੱਤਰ ਸੀ ਪਰ ਬਹੁਤ ਜ਼ਿਆਦਾ ਬਜੁਰਗ ਤੇ ਬਿਰਧ ਹੋ ਚੁੱਕਾ ਸੀ।
ਸੋ ਮਿਲ ਬੇਹਿਤ ਗੁਰ ਠਿਗ ਆਇਓ, ਮਿਲ ਕਰ ਬਡ ਲਕ ਸੀਸ ਝੁਕਾਇਓ।
ਉਹ ਜਿਹੜਾ ਬਜੁਰਗ ਸੀ ਉਹ ਗੁਰੂ ਅਮਰਦਾਸ ਸਾਹਿਬ ਜੀ ਨੂੰ ਮਿਲਣ ਆਇਆ ਵੀ ਮੇਰੇ ਗੁਰੂ ਸਾਹਿਬ ਜੀ ਮਿੱਤਰ ਨੇ ਤੇ ਮੈਂ ਉਨ੍ਹਾਂ ਦੇ ਨਾਲ ਬਚਪਨ ਚ ਜਵਾਨੀ ਦੇ ਸਮੇਂ ਚ ਵੀ ਰਿਹਾ, ਬਜੁਰਗੀ ਵਿਚ ਵੀ ਉਨ੍ਹਾਂ ਦੇ ਨਾਲ ਹਰਿਦੁਆਰ ਗੰਗਾ ਦੀ ਯਾਤਰਾ ਨੂੰ ਜਾਂਦਾ ਰਿਹਾ। ਉਹ ਗੁਰੂ ਸਾਹਿਬ ਜੀ ਨੂੰ ਮਿਲਣ ਵਾਸਤੇ ਆਇਆ, ਸਤਿਗੁਰੂ ਜੀ ਨੂੰ ਵੱਡੇ ਸਥਾਨ ਤੇ ਜਾਣ ਕੇ ਵੀ ਗੁਰਤਾ ਗੱਦੀ ਦੇ ਮਾਲਕ ਨੇ, ਉਹਨੇ ਆ ਕੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ, ਮੱਥਾ ਟੇਕਿਆ।
ਪਾਪੀ ਪਰ ਬੈਠੇ ਤਿਸ ਕਾਲ, ਕੁਸ਼ਲ ਪ੍ਰਸ਼ਨ ਕਰਕੇ ਹਿਤ ਨਾਲ।
ਸਤਿਗੁਰੂ ਜੀ ਉਸ ਵੇਲੇ ਬੌਲੀ ਸਾਹਿਬ ਦੇ ਲਾਗੇ ਜਿਹੜਾ ਥੜਾ ਸੀ ਉਥੇ ਬੈਠੇ ਹੋਏ ਸੀ, ਉਹ ਥੜਾ ਹਾਲੇ ਵੀ ਬੌਲੀ ਸਾਹਿਬ ਦੇ ਬਿਲਕੁਲ ਸੱਜੀ ਬਾਹੀ ਤੇ ਬਣਿਆ ਹੋਇਆ, ਇਹ ਉਹ ਥੜਾ ਸੀ ਜਿਹੜਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਬਣਾਇਆ ਸੀ। ਉਸੇ ਥੜੇ ਤੇ ਸਤਿਗੁਰੂ ਜੀ ਉਸ ਵੇਲੇ ਬੈਠੇ ਸਨ ਤੇ ਇਹ ਜਿਹੜਾ ਸੱਜਣ ਪੁਰਖ ਹੈ, ਗੁਰੂ ਸਾਹਿਬ ਜੀ ਦਾ ਮਿੱਤਰ ਹੈ, ਬਾਲ ਸਖਾਈ, ਇਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆਇਆ। ਸਤਿਗੁਰੂ ਜੀ ਨੇ ਇਹਨੂੰ ਕੁਸ਼ਲ ਪ੍ਰਸੰਨਤਾ ਪੁੱਛੀ, ਸੁਖ ਸੁਨੇਹਾ ਪੁੱਛਿਆ।
ਸਾਧੂ ਹੋਤੋ ਕਿਸੈ ਸਮਝਾਇਓ, ਚਲ ਬੇਪੰਥ ਕਸ਼ਟ ਕਿਉਂ ਪਾਇਓ।
ਸਾਧੂ ਬਿਰਤੀ ਵਾਲਾ ਸੀ, ਬੜਾ ਨੇਕ ਸੱਜਣ ਪੁਰਖ ਸੀ ਜਿਹੜਾ ਗੁਰੂ ਸਾਹਿਬ ਨੂੰ ਮਿਲਣ ਆਇਆ, ਤੇ ਇਹਦੀ ਨੇਕ ਨੀਅਤ ਵੇਖ ਕੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਸੰਤ ਜੀ ਇੰਨੇ ਬਜੁਰਗ ਹੋ ਗਏ ਹੋ ਤੇ ਇਸ ਬਜੁਰਗੀ ਦੀ ਹਾਲਤ ਵਿਚ ਏਡਾ ਕਸ਼ਟ ਕਿਉਂ ਸਹਾਰਦੇ ਹੋ? ਏਡੀ ਦੂਰ ਚੱਲੇ ਉਹ ਹਰਿਦੁਆਰ ਗੰਗਾ ਦੇ ਇਸ਼ਨਾਨ ਵਾਸਤੇ ਵੀ ਇੰਨੀ ਬਿਰਧ ਅਵਸਥਾ ਵਿਚ ਇੰਨੀ ਬਜੁਰਗੀ ਦੀ ਹਾਲਤ ਵਿਚ ਤੁਸੀਂ ਏਡਾ ਵੱਡਾ ਕਸ਼ਟ ਭਲਾ ਕਿਉਂ ਸਹਾਰਦੇ ਹੋ?
ਦੂਰ ਪੰਥ ਪਹੁੰਚੋ ਸ਼ਰਮ ਧਾਰੇ ਤੋਏ ਭਲੇ ਤੇ ਮਮ ਪਿਆਰੇ।
ਦੂਰ ਪੈਂਡਾ ਏਡੀ ਦੂਰ ਜਾਓਗੇ ਬੁੱਤ ਚਲਦਿਆਂ ਚਲਦਿਆਂ ਤੁਹਾਨੂੰ ਬੜਾ ਕਸ਼ਟ ਹੋਵੇਗਾ, ਸਰੀਰ ਤੁਹਾਡੇ ਨੂੰ ਵੀ ਖੇਚੜ ਹੋਵੇਗੀ, ਬਿਰਧ ਤੁਹਾਡੀ ਅਵਸਥਾ ਹੈ ਤੇ ਤੁਹਾਡਾ ਭਲਾ ਕਰਨ ਵਾਸਤੇ ਹੈ ਮੇਰੇ ਪਿਆਰੇ ਵੀ ਤੁਹਾਨੂੰ ਏਡੀ ਦੂਰ ਜਾਣ ਦੀ ਲੋੜ ਨੀ ਗੰਗਾ ਦੀ ਯਾਤਰਾ ਕਰਕੇ ਉਥੇ ਇਸ਼ਨਾਨ ਕਰਨ ਦੀ, ਤੁਹਾਡਾ ਭਲਾ ਕਰਨ ਵਾਸਤੇ ਹੈ ਮੇਰੇ ਪਿਆਰੇ।
ਬੀਜ ਬਾਪ ਕਾ ਗੰਗਾ ਆਨੀ ਉਰ ਸ਼ਰਦਾ ਤਰ ਹੋ ਜਨਾਨੀ।
ਮਹਾਰਾਜ ਜੀ ਕਹਿੰਦੇ ਵੀ ਅਸੀਂ ਗੰਗਾ ਇੱਥੇ ਹੀ ਲੈਣ ਦੀ ਹੈ ਬੌਲੀ ਸਾਹਿਬ ਦੇ ਵਿਚ, ਤੁਸੀਂ ਏਡੀ ਦੂਰ ਜਾਓਗੇ ਏਡੀ ਦੂਰ ਜਾ ਕੇ ਤੁਹਾਨੂੰ ਸਰੀਰ ਦਾ ਕਸ਼ਟ ਸਹਾਰਨਾ ਪਏਗਾ, ਘਾਲਣਾ ਘਾਲਣੀ ਪਏਗੀ ਤੇ ਤੁਸੀਂ ਏਡੀ ਦੂਰ ਕਾਹਨੂੰ ਜਾਂਦੇ ਹੋ? ਮਹਾਰਾਜ ਜੀ ਕਹਿੰਦੇ ਤੁਹਾਡੇ ਭਲੇ ਵਾਸਤੇ ਅਸੀਂ ਗੰਗਾ ਨੂੰ ਇੱਥੇ ਬੌਲੀ ਸਾਹਿਬ ਚ ਲੈ ਆਂਦਾ, ਗੰਗਾ ਰੋਜ਼ ਹੀ ਇੱਥੇ ਆਉਂਦੀ ਹੈ। ਮਹਾਰਾਜ ਜੀ ਕਹਿੰਦੇ ਗੰਗਾ ਖੁਦ ਇੱਥੇ ਇਸ਼ਨਾਨ ਕਰਨ ਵਾਸਤੇ ਆਉਂਦੀ ਹੈ, ਤੁਸੀਂ ਸ਼ਰਧਾ ਧਾਰ ਕੇ ਮਨ ਚ ਭਾਵਨਾ ਧਾਰ ਕੇ ਇੱਥੇ ਇਸ਼ਨਾਨ ਕਰ ਲੋ, ਇੱਥੇ ਹੀ ਤੁਹਾਨੂੰ ਗੰਗਾ ਨਹਾਉਣ ਦਾ ਇਸ਼ਨਾਨ ਜਿਹੜਾ ਉਹ ਫਲ ਪ੍ਰਾਪਤ ਹੋ ਜਾਏਗਾ।
ਮੈਂ ਸ਼ੰਕਾ ਕਿਵ ਮਨ ਮੈਂ ਜਾਨੋ ਜਨ ਸੁਰ ਸ੍ਰੀ ਮੱਜਨ ਠਾਨੋ।
ਆਪਣੇ ਮਨ ਚ ਕੋਈ ਸੰਸਾ ਨਾ ਕਰੋ, ਜਿਹੜੀ ਅਸੀਂ ਗੱਲ ਕਹਿ ਰਹੇ ਹਾਂ ਨਾ ਬਿਲਕੁਲ ਸੱਚ ਹੈ। ਗੁਰੂ ਅਮਰਦਾਸ ਸਾਹਿਬ ਕਹਿੰਦੇ ਉਹਨੂੰ ਸੱਜਣ ਨੂੰ ਕਿ ਜਿਹੜੀ ਅਸੀਂ ਗੱਲ ਕਹਿ ਰਹੇ ਹਾਂ ਬਿਲਕੁਲ ਸੱਚ ਕਹਿ ਰਹੇ ਹਾਂ, ਸੁਰਸਰੀ ਜਾਣ ਕੇ ਗੰਗਾ ਸਮਝ ਕੇ ਤੁਸੀਂ ਇੱਥੇ ਇਸ਼ਨਾਨ ਕਰ ਲੋ, ਤੁਹਾਨੂੰ ਗੰਗਾ ਨਹਾਉਣ ਦਾ ਫਲ ਇੱਥੇ ਹੀ ਪ੍ਰਾਪਤ ਹੋ ਜਾਏਗਾ।
ਫਲ ਜੋ ਚਹੋ ਨਿਸੰਸੈ ਪਾਵੋ ਪੁਨ ਘਰ ਗਮਨੋ ਹਰ ਗੁਣ ਗਾਵੋ।
ਜੋ ਫਲ ਚਾਹੋਗੇ ਤੁਹਾਨੂੰ ਨਿਰਸੰਸੈ ਇੱਥੇ ਇਸ਼ਨਾਨ ਕਰਕੇ ਪ੍ਰਾਪਤ ਹੋ ਜਾਏਗਾ ਤੇ ਫਿਰ ਤੁਸੀਂ ਇੱਥੋਂ ਹੀ ਵਾਪਸ ਘਰ ਆਪਣੇ ਪਰਮੇਸ਼ਰ ਦੇ ਗੁਣ ਗਾਉਂਦਿਆਂ ਵਾਪਸ ਮੁੜ ਜਾਓ, ਤੁਹਾਨੂੰ ਅੱਗੇ ਹਰਿਦੁਆਰ ਜਾਣ ਦੀ ਕੋਈ ਲੋੜ ਨਹੀਂ।
ਬਾਤ ਗੁਰੂ ਕੋ ਮਾਨਿਸ਼ ਨਾਨਾ ਕਿਮ ਇਹ ਸੁਰਸਰੀ ਸ਼ੰਕਾ ਥਾਨਾ।
ਸਤਿਗੁਰਾਂ ਦੇ ਬਚਨ ਤਾਂ ਮੰਨ ਲਿਆ, ਉਸ ਵੇਲੇ ਤਾਂ ਨਹੀਂ ਬੋਲਿਆ, ਪਰ ਮਨ ਚ ਇਹਦੇ ਸ਼ੰਕਾ ਰਿਹਾ ਵੀ ਇੱਥੇ ਗੰਗਾ ਕਿਵੇਂ ਹੋ ਸਕਦੀ ਹੈ, ਮਨ ਚ ਸ਼ੰਕਾ ਆ ਗਿਆ ਇਸ ਬਜੁਰਗ ਦੇ। ਤੇ ਗੁਰੂ ਸਾਹਿਬ ਦਾ ਬਚਨ ਮੰਨ ਕੇ ਇਸ਼ਨਾਨ ਤਾਂ ਕਰ ਲਿਆ ਪਰ ਮਨ ਦੇ ਵਿਚ ਸ਼ੰਕਾ ਇਹ ਕੀਤਾ ਵੀ ਇਹ ਗੰਗਾ ਭਲਾ ਕਿਵੇਂ ਹੋ ਸਕਦੀ ਹੈ।
ਬੌਰ ਬੈਠ ਕਰਕੇ ਤੁਕ ਕਾਲਾ ਬਿੰਤੀ ਕੀਨਸ ਹੈ ਪ੍ਰਭ ਦਿਆਲਾ।
ਇਸ਼ਨਾਨ ਕਰਕੇ ਬੌਲੀ ਸਾਹਿਬ ਦੇ ਵਿਚ ਆ ਗਿਆ ਤੇ ਫਿਰ ਸਤਿਗੁਰਾਂ ਦੇ ਕੋਲ ਬੈਠ ਗਿਆ। ਮਹਾਰਾਜ ਜੀ ਦੇ ਕੋਲ ਕੁਝ ਸਮਾਂ ਬੈਠ ਕੇ ਇਹ ਜਿਹੜਾ ਸੱਜਣ ਬਜੁਰਗ ਪੁਰਸ਼ ਸੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਕੇ ਬੋਲਿਆ, ਕਹਿਣ ਲੱਗਾ
ਬੇਨਤੀ ਕੀਨਸ ਹੈ ਪ੍ਰਭ ਦਿਆਲਾ।
ਹੇ ਦਿਆਲੂ ਪ੍ਰਭੂ ਗਰੀਬ ਨਵਾਜ ਪਾਤਸ਼ਾਹ ਜੀ ਸੁਣੋ।
ਕਰਤੇ ਚਲਿਓ ਸੰਗ ਕੇ ਸੰਗ ਗੰਗ ਇਸ਼ਨਾਨ ਹੈ ਤੀ ਉਮੰਗ।
ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਤੁਸੀਂ ਜੋ ਬਚਨ ਕਿਹਾ ਠੀਕ ਹੈ, ਮੈਂ ਇੱਥੇ ਇਸ਼ਨਾਨ ਕਰ ਲਿਆ ਪਰ ਜਦੋਂ ਮੈਂ ਘਰੋਂ ਚੱਲਿਆ ਸੀ ਗੰਗਾ ਦੀ ਯਾਤਰਾ ਨੂੰ ਚੱਲਿਆ ਸੀ ਕਿ ਮੈਂ ਗੰਗਾ ਦੇ ਨਿਰਮਲ ਜਲ ਚ ਇਸ਼ਨਾਨ ਕਰਾਂਗਾ, ਇਹ ਭਾਵਨਾ ਧਾਰ ਕੇ ਮੈਂ ਆਪਣੇ ਘਰ ਤੋਂ ਚੱਲ ਕੇ ਆਇਆ ਕਿ ਮੈਂ ਗੰਗਾ ਦਾ ਇਸ਼ਨਾਨ ਕਰਨਾ ਹੈ।
ਸਭ ਕੇ ਸਾਥ ਪਹੁੰਚੇ ਹਰਿਦੁਆਰ ਕਰ ਇਸ਼ਨਾਨ ਆਵੋ ਇੱਕ ਬਾਰ।
ਮਹਾਰਾਜ ਜੀ ਹੁਣ ਜੇ ਘਰੋਂ ਆਇਆ ਤੇ ਇੱਕ ਵਾਰੀ ਜਾ ਹੀ ਆਉਣਾ, ਅੱਗੇ ਮੇਰੇ ਨਾਲ ਦੇ ਸਾਥੀ ਵੀ ਜਾ ਰਹੇ ਨੇ, ਉਹਨਾਂ ਸੰਗੀਆਂ ਦੇ ਨਾਲ ਮੈਂ ਜਾ ਕੇ ਹਰਿਦੁਆਰ ਜਾ ਕੇ ਇੱਕ ਵਾਰੀ ਗੰਗਾ ਦਾ ਚੁੱਭਾ ਲਾ ਹੀ ਲਵਾਂ, ਗੰਗਾ ਦਾ ਇਸ਼ਨਾਨ ਕਰ ਹੀ ਆਵਾਂ।
ਮਹਾਰਾਜ ਜੀ ਪਿਤਰਨ ਕੋ ਕਰਤਾ ਦਰਸ਼ਨ ਹਿਤ ਪੁਨ ਆਓ ਹਿਆ।
ਮੈਂ ਆਪਣੇ ਪਿਤਰਾਂ ਨੂੰ ਵੀ ਤਾਰ ਆਵਾਂਗਾ, ਨਾਲੇ ਮਹਾਰਾਜ ਜੀ ਵੀ ਆਇਆ ਤਾਂ ਹਾਂ ਹੀ, ਕਿਉਂਕਿ ਮਨ ਚ ਤੇ ਸ਼ੰਕਾ ਰਹਿ ਗਿਆ ਵੀ ਇਹ ਗੰਗਾ ਕਿਵੇਂ ਹੋ ਸਕਦੀ ਬੌਲੀ। ਇਸ ਕਰਕੇ ਕਹਿੰਦਾ ਮਹਾਰਾਜ ਹੁਣ ਘਰੋਂ ਤਾਂ ਤੁਰਿਆ ਹੀ ਆ ਤੇ ਜੇ ਮੈਨੂੰ ਆਗਿਆ ਦਿਓ ਤੇ ਮੈਂ ਅੱਗੇ ਵੀ ਆਪਣੇ ਨਾਲ ਸਾਥੀਆਂ ਨਾਲ ਜਾਵਾਂ, ਇਸ਼ਨਾਨ ਕਰਕੇ ਮੈਂ ਵਾਪਸ ਆ ਕੇ ਇੱਥੇ ਤੁਹਾਡੇ ਦਰਸ਼ਨ ਕਰਾਂਗਾ।
ਕਿਸ ਕੀ ਲਖੀ ਸਰਬਗਤ ਡੋਲੇ ਸ਼੍ਰੀ ਗੁਰੂ ਅਮਰਦਾਸ ਤਬ ਬੋਲੇ।
ਗੁਰੂ ਅਮਰਦਾਸ ਸਾਹਿਬ ਜੀ ਨੇ ਜਾਣ ਲਿਆ ਵੀ ਇਹ ਡੋਲ ਗਿਆ, ਇਹਦਾ ਮਨ ਜਿਹੜਾ ਨਾ ਡਾਵਾਂ ਡੋਲ ਹੈ, ਇਹਦੇ ਮਨ ਚ ਨਿਸ਼ਚਾ ਨੀ ਵੱਜਿਆ ਜਿਹੜੀ ਗੱਲ ਅਸੀਂ ਕਹੀ ਹੈ, ਇਹਦੇ ਮਨ ਦੇ ਵਿਚ ਭਰੋਸਾ ਨੀ ਬਣਿਆ। ਉਸ ਵੇਲੇ ਫਿਰ ਸਤਿਗੁਰੂ ਜੀ ਬੋਲੇ ਇਹਦੇ ਮਨ ਦੀ ਹਾਲਤ ਜਾਣ ਕੇ,
ਨੀਕੀ ਬਾਤ ਜਾਓ ਹਰਿਦੁਆਰ امیت لیا وہ سرسری بار
مہاراج جی کہیں دے چنگا پھر جے جانا چاہوں دے اتے جاؤ سنت جی ہردوار جاؤ تے اتے شنان کر لیا جے گنگا وچ تے آؤں دے اتو ساڈے واسطے بھی پانی پر لیا ہے دے گنگا دا گرو امرداس صاحب سچے پاتشاہ جی مہاراج دے من دا شنکا کڈنا سی کیونکہ گرو صاحب جو کہندے نے ہوندا ہے یہ بھی کہندے ہور نے تے کردے کچھ ہور نے ستگرو جی دا جو کتھن ہے ان بن سات ہے گنگا واقعی بولی صاحب چ مہاراج جی دے اتر دی شنان کرن واسطے وہ بھی اتے حاضر ہوندی ہے پر یہ من دا نشچا بنانا سی اس کر کے کہندے جاؤ ہردوار چلے جاؤ تے اتھوں سنت جی آؤں آؤں ساڈے واسطے بھی پانی گنگا دا جل جڑا وہ بھر لیا ہے جی
آئس دینس سب گئے تیر جانوی پہنچت بھیو
جان کے ستگرو کولو آگیا لے کے چلا گیا چلدا چلدا بزرگ سی ساتھیاں نال ٹردا گنگا دے کنڈے جانوی نام ہے گنگا دا گنگا دے کنڈے تے جا پہنچیا
من بھاوت کر پلے شنان پترن کاج کرام نٹھان
من پاؤندا اینے جا کے شنان کیتا جویں دے من دی بھاونا سی او دے مطابق گنگا چ چوبا لایا تے اوتھے جڑے پنڈت براہمن بیٹھے سی انہاں کولو اپنے پتر وی تروائے جویں پنڈ پتل پیریا کیتی جاندی ہے او وی انہیں کروائی ہے
گربچ سیمریو آمن کال لوٹا لی نس ہاتھ سنبھال
آدھے سمے نے گرو صاحب دے بچن بھی یاد رکھے بھی ستگرو کیا سی آدھے پانی جل دا لے آئی گنگا دا جل لے آئی इन्हें उस वेले लोटा भरन वास्ते गंगा दे पानी विच अगे नू कीता
लहर जवार मापर विछियो जाए कर लोटा सुबकी तब लाए
जदो इन्हे गंगा दे विचों हुण जदों पानी भरन दी मर्यादा है भी आप सने टुब्बी ला के फिर जिहड़ा बर्तन हाथ विच उहनू भी नाल भर के बाहर कढ़ना جدو یہ لوٹا پانی دا بھر کے وچوں کڈن لگا تے ہتھوں پانی دا لوٹا جڑا چھٹک گیا او گنگا دے پانی دے وچ ہی بہ گیا لوٹا جڑا ہتھ وچ دے پانی دا بھریا پھڑیا سی
گئیو ہاتھ تے چھٹ نہ پایو ریو کھوج نہ دشتی آیو
ہن گنگا دا پانی تیز سی او دے وچ ہی پانی دے پرواہ وچ ہی بہ گیا بڑا انہیں کھوجیا بھی او لوٹا واپس مل جائے پر او پانی دا پریا لوٹا انو واپس پراپت نہیں ہویا
سرب سنکے نر جل پرے پائے نہیں لوٹا بو پھرے
نال دے ساتھی پاج کے پچھے نو کہندے بھی ہن اسی چلے ہیں انہیں آکھیا بھی ساتھی چلے نے ہن تے نواں لوٹا لین دا بھی سما نہیں رہا ایک کالی نالو بھی پچھے پچھے ساتھیاں دے نال واپس نو ٹر پیا تے دوبارہ لوٹا پانی دا بھر نہیں سکیا
مل کے سنگ سنگ ہٹ پریو سرسری بارن لیامن کریو
کہندے اس طرح سنگیاں نال ساتھیاں نال مل کے واپس آ گیا جویں ستگرو نے کیا سی بھی گنگا وچوں پانی بھر لیا جل بھر لیا وہ یہ بھر کے نہیں لیا سکیا
کرم کرم پنتی لنگی او سارے آئے نکت ستگر نیارے
کرم کرم پینڈا تہ کردیا سارا پینڈا تہ کر کے سری گوئند بال صاحب یہ بزرگ اپنے ساتھیاں سمیت واپس آ پہنچیا
مستک ٹیک بینتی کری موتے کرتنا راور سرے
چرنا تے نمسکار کیتی تے ستگرو نو ہاتھ جوڑ کے کہن لگا مہاراج جی معاف کریا جے میں تہاڈے واسطے گنگا دا جل نہیں لیا سکیا جڑا لوٹا تو بھرن لگا لوٹا ہتھوں چھٹک گیا اے مہاراج سچے پاتشاہ میں تہاڈے واسطے اتو گنگا دا جل نہیں لیا سکیا
سر سری جل تم نے منگواوا میں چوچھو تستے ہٹ آیا
تسی گنگا دا جل منگوایا سی پر میں اتھوں خالی مڑ آیا تے تہاڈے واسطے جل نہیں لیا سکیا
لوٹا لے پہنچیو ہر دوار پرن لگیو تس میں جب بار
میں لوٹا لے کے جدو گنگا دے پانی وچ لوٹا بھرن لگا پانی دا تے جس ویلے پانی بھر کے لوٹا باہر کڈن لگا
چھٹیو ہاتھ تے بہ کر گئے کھوج رہے ہو نہ پراپت بھیو
آج جو لوٹا ہتھوں ہی چھٹ گیا تے پانی دے وچ ہی گنگا دے وچ ہی پانی دے گہرے پانی وچ بہ گیا ਮੈਂ ਬੜਾ ਲੱਭਿਆ ਭਾਲ ਕੀਤੀ ਪਰ ਉਹ ਲੋਟਾ ਮੈਨੂੰ ਵਾਪਸ ਨਹੀਂ ਮਿਲ ਸਕਿਆ ਤੇ ਇਧਰ ਸਾਥੀ ਪਿੱਛੇ ਤਿਆਰ ਹੋ ਗਏ ਵਾਪਸ ਆਉਣ ਨੂੰ ਇਹਨਾਂ ਨਾਲ ਮੈਨੂੰ ਵੀ ਛੇਤੀ ਵਾਪਸ ਮੁੜਨਾ ਪਿਆ
ਪਰਮ ਕੋ ਭਾਗ ਅਪਨ ਮੈਂ ਜਾਨਾ ਜਲਤ ਸੰਗ ਕੇ ਸੰਗ ਪਿਆਨਾ
ਮੈਂ ਸਮਝਦਾ ਵੀ ਮੈਂ ਕੋ ਭਾਗਾ ਆ ਕਿ ਜਿਹੜੀ ਸੇਵਾ ਤੁਸੀਂ ਲਾਈ ਮੈਂ ਉਹ ਸੇਵਾ ਨਹੀਂ ਕਰ ਸਕਿਆ ਕਿ ਤੁਹਾਡੇ ਵਾਸਤੇ ਗੰਗਾ ਦਾ ਜਲ ਨਹੀਂ ਲਿਆ ਸਕਿਆ ਕਿਉਂਕਿ ਸੰਗੀ ਸਾਰੇ ਵਾਪਸ ਆ ਗਏ ਸਨ ਇਹਨਾਂ ਦੇ ਨਾਲ ਮੈਨੂੰ ਵੀ ਵਾਪਸ ਆਉਣਾ ਪਿਆ
ਸੁਣ ਸਤਿਗੁਰ ਨੇ ਬਾਤ ਕਹੋ ਤੇ ਚਿੰਤਾ ਕਰੋ ਨਹੀਂ ਕੋ ਉਰ ਮੈਂ
ਸੱਚੇ ਪਾਤਸ਼ਾਹ ਜੀ ਬੋਲੇ ਕਹਿਣ ਲੱਗੇ ਸੰਤ ਜੀ ਫਿਰ ਚਿੰਤਾ ਨਾ ਕਰੋ ਤੁਸੀਂ ਆਪਣੇ ਮਨ ਚ ਇਸ ਗੱਲ ਦਾ ਫਿਕਰ ਨਾ ਕਰੋ ਜੇ ਲੋਟਾ ਬਹਿ ਗਿਆ ਕੋਈ ਗੱਲ ਨਹੀਂ ਆਪਣੇ ਮਨ ਚ ਇਸ ਗੱਲ ਦੀ ਚਿੰਤਾ ਨਾ ਕਰੋ
ਲੋਟਾ ਪਹੁੰਚਿਓ ਨਿਤ ਹਮਾਰੇ ਲਿਆਏ ਬੇਗ ਤੇ ਗੰਗਾ ਧਾਰੇ
ਕਹਿੰਦੇ ਉਹ ਲੋਟਾ ਤਾਂ ਇੱਥੇ ਪਹੁੰਚ ਗਿਆ ਸਾਡੇ ਕੋਲ ਪਹਿਲਾਂ ਹੀ ਆਖੋ ਸਤਨਾਮ ਸ੍ਰੀ ਮਹਾਰਾਜ ਜੀ ਕਹਿੰਦੇ ਗੰਗਾ ਜੀ ਉਹ ਲੋਟਾ ਆਪ ਹੀ ਲੈ ਆਏ ਇੱਥੇ ਤੇ ਆਪ ਹੀ ਇੱਥੇ ਛੱਡ ਗਏ ਨੇ ਉਹਨਾਂ ਦੇ ਵਹਿਣ ਦੇ ਨਾਲ ਗੰਗਾ ਦੇ ਗੰਗਾ ਜੀ ਦੇ ਵਹਿਣ ਨਾਲ ਉਹ ਲੋਟਾ ਵਹਿ ਕੇ ਜਿਹੜਾ ਤੁਹਾਡੇ ਹੱਥੋਂ ਉੱਥੇ ਛੁੱਟਿਆ ਸੀ ਉਹ ਇੱਥੇ ਬੌਲੀ ਸਾਹਿਬ ਦੇ ਵਿੱਚ ਸਾਡੇ ਕੋਲ ਆ ਪਹੁੰਚਿਆ ਹੈ
ਮੈਂ ਪ੍ਰਤੀਤ ਜੇ ਤੋਰ ਮਾਹੇ ਬੀਜ ਬਾਪ ਕਾ ਦੇਖੋ ਤਾਈ
ਮਹਾਰਾਜ ਜੀ ਕਹਿੰਦੇ ਜੇ ਤੁਹਾਨੂੰ ਪ੍ਰਤੀਤ ਨਹੀਂ ਨਾ ਆਉਂਦੀ ਭਰੋਸਾ ਨਹੀਂ ਆਉਂਦਾ ਤੇ ਇੱਦਾਂ ਕਰੋ ਵੀ ਜਾਓ ਬੌਲੀ ਸਾਹਿਬ ਵਿੱਚ ਤੇ ਬੌਲੀ ਸਾਹਿਬ ਵਿੱਚ ਜਾ ਕੇ ਨਿਗਾਹ ਮਾਰੋ ਲੋਟਾ ਤੁਹਾਨੂੰ ਬੌਲੀ ਸਾਹਿਬ ਚ ਦਿਸੇਗਾ
ਦੱਖਣ ਦਿਸ਼ ਕੋ ਸੇਤ ਪਰਵਾਹੋ ਸੁਰ ਸੁਰ ਸਰੀ ਕੋ ਬਾਪੀ ਮਾਓ
ਤੁਸੀਂ ਵੇਖੋ ਦੱਖਣ ਦਿਸ਼ਾ ਵਾਲੇ ਪਾਸਿਓ ਜਿਹੜਾ ਪਾਣੀ ਦਾ ਸੋਮਾ ਉਹਦਾ ਸਵੇਤ ਰੰਗ ਹੈ ਉਹ ਗੰਗਾ ਦੀ ਲਹਿਰ ਹੀ ਵਿੱਚ ਆ ਰਹੀ ਹੈ ਵਿੱਚ ਸਮਾ ਰਹੀ ਹੈ ਉਸੇ ਲਹਿਰ ਦੇ ਵਿੱਚੋਂ ਲੋਟਾ ਜਿਹੜਾ ਵਿੱਚ ਪਾਣੀ ਦੇ ਆਇਆ ਉਹ ਜਾ ਕੇ ਤੁਸੀਂ ਵੇਖ ਲਵੋ
ਤੇ ਆਪਣਾ ਲੋਟਾ ਲੀਜੈ ਜਲ ਸੁਰ ਸਰੀ ਕੋ ਪਾਨ ਕਰੀਜੈ
ਮਹਾਰਾਜ ਜੀ ਕਹਿੰਦੇ ਆਪਣਾ ਲੋਟਾ ਕੱਢ ਲਿਆ ਤੇ ਉਹ ਸੁਰਸਰੀ ਦਾ ਜਿਹੜਾ ਲੋਟਾ ਭਰਿਆ ਪਾਣੀ ਦਾ ਉਹਦਾ ਤੁਸੀਂ ਜਲ ਪਾਨ ਕਰ ਲਓ ਅਸੀਂ ਤਾਂ ਰੋਜ਼ ਹੀ ਛਕਦੇ ਆ ਤੁਸੀਂ ਪਾਨ ਕਰ ਲੋ ਤੁਸੀਂ ਛਕ ਲਵੋ
ਹੁਣ ਸਤਿਗੁਰ ਕੇ ਬਾਤ ਸੁਹਾਏ ਪਰਵਿਸ਼ਿਓ ਬੀਚ ਬਾਪ ਕਾ ਜਾਏ
ਬਚਨ ਸੁਣ ਕੇ ਸੱਜਣ ਪੁਰਸ਼ ਗਿਆ ਬੌਲੀ ਸਾਹਿਬ ਦੇ ਵਿੱਚ ਜਾ ਕੇ ਨੇ ਪ੍ਰਵੇਸ਼ ਕੀਤਾ
ਦੱਖਣ ਦਿਸ਼ ਦੇਖਿਓ ਜਲ ਚਰਨਾ ਸੀਤਲ ਸੁਖਦ ਵਿਸਾਲ ਬਰ ਬਰਨਾ
ਦਿਸ਼ਾ ਵਾਲੇ ਪਾਸਿਓ ਝਰਨਾ ਵਗਦਾ ਸੀ ਪਾਣੀ ਦਾ ਬੌਲੀ ਸਾਹਿਬ ਚ ਬੜਾ ਨਿਰਮਲ ਤੇ ਸ਼ੀਤਲ ਜਲ ਵਹਿ ਰਿਹਾ
ਤੈ ਲੋਟਾ ਨਿਜ ਪਰਿਓ ਨਿਹਾਰਾ ਇਕ ਚਰਿੱਤਰ ਬਿਸਮਾਦ ਵਿਚਾਰਾ
ਇਸ ਲੋਟੇ ਦੀ ਪਛਾਣ ਸੀ ਉਹੀ ਲੋਟਾ ਵਿਚ ਪਿਆ ਹੋਇਆ ਇਹਨੇ ਪਛਾਣ ਲਿਆ ਹੱਥ ਪਸਾਰ ਕੇ ਅੱਗੇ ਨੂੰ ਉਹ ਲੋਟਾ ਆਪਣੇ ਹੱਥ ਚ ਲੈ ਲਿਆ ਪਛਾਣ ਲਿਆ ਵੀ ਇਹ ਤਾਂ ਮੇਰਾ ਹੀ ਲੋਟਾ ਉਥੇ ਡਿੱਗਾ ਸੀ ਹਰਿਦਵਾਰ ਚ ਇਥੇ ਪਹੁੰਚਿਆ ਜੋ ਗੁਰੂ ਸਾਹਿਬ ਨੇ ਬਚਨ ਕਹੇ ਨੇ ਉਹ ਬਿਲਕੁਲ ਸੱਚ ਹਨ
ਇਕ ਚਰਿੱਤਰ ਬਿਸਮਾਦ ਵਿਚਾਰਾ
ਵੇਖ ਕੇ ਬੜਾ ਹੈਰਾਨ ਹੋਇਆ ਤੇ ਮਨ ਚ ਵਿਚਾਰ ਕਰਦਾ
ਸ਼ੀਗਰ ਨਿਕਸ ਕਰ ਪਦ ਅਰਬਿੰਦ ਪਰ ਉਹ ਜਾਏ ਗੁਰ ਪਿਕ ਸੁਖ ਕੰਦ
ਕਾਲੀ ਨਾਲ ਬਾਹਰ ਨਿਕਲ ਕੇ ਆਇਆ ਤੇ ਸੁਖਦਾ ਤੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਤੇ ਢਹਿ ਪਿਆ
ਮੈਂ ਅਨਜਾਨ ਮਹਿਮਾਨ ਜਾਨੀ ਬੀਚ ਬਾਪ ਕਾ ਸੁਰ ਸਰੀ ਆਨੀ
ਲਗਾ ਪਾਤਸ਼ਾਹ ਮੈਂ ਅਨਜਾਨ ਤੁਹਾਡੀ ਮਹਿਮਾ ਨਹੀਂ ਜਾਣ ਸਕਿਆ ਇਹ ਸਾਹਿਬ ਤੁਸੀਂ ਤਾਂ ਇਸ ਬੌਲੀ ਸਾਹਿਬ ਚ ਗੰਗਾ ਲੈ ਆਂਦੀ ਹੈ ਗੰਗਾ ਤਾਂ ਕੀ ਮਹਾਰਾਜ ਇੱਥੇ ਤਾਂ 68 ਦੇ 68 ਤੀਰਥੀ ਆ ਕੇ ਸਮਾਏ ਹੋਏ ਨੇ 68 ਤੀਰਥ ਆ ਕੇ ਇੱਥੇ ਇਸ਼ਨਾਨ ਕਰਦੇ ਪਾਤਸ਼ਾਹ ਮੈਂ ਅਣਜਾਣ ਤੁਹਾਡੀ ਮਹਿਮਾ ਨਹੀਂ ਜਾਣ ਸਕਿਆ
ਪ੍ਰਥਮ ਤੁਮਾਰੋ ਬਾਕ ਨਾ ਮਾਨਿਓ ਬਖਸ਼ੋ ਭੂਲ ਪ੍ਰਭੂ ਅਬ ਜਾਨਿਓ
ਪਹਿਲਾਂ ਤੁਹਾਡਾ ਬਚਨ ਨਹੀਂ ਮੰਨਿਆ ਮਨ ਚ ਸ਼ੰਕਾ ਕੀਤਾ ਹੈ ਏ ਗਰੀਬ ਨਵਾਜ ਹੁਣ ਬਖਸ਼ ਲੋ ਜਿਹੜੀ ਭੁੱਲ ਮੇਰੇ ਕੋਲ ਹੋਈ ਆਪ ਜੀ ਬਖਸ਼ ਲਵੋ
ਸੁਨਤ ਕਿਰਪਾ ਕਰ ਗੁਰ ਭਗਵਾਨ ਸਤ ਨਾਮ ਕੋ ਦੀਨਸ ਦਾਨ
ਕਿਰਪਾ ਦੇ ਖਜ਼ਾਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਮੇਰੇ ਤੇ ਕਿਰਪਾ ਕਰੋ ਮੈਨੂੰ ਸੱਚੇ ਨਾਮ ਦਾ ਦਾਨ ਦੇ ਕੇ ਕਿਰਤਾਰਥ ਕਰ ਦਿਓ
ਕਰਿਓ ਨਿਹਾਲ ਕਸ਼ਟ ਸਭ ਤਾਰਿਓ ਜਗ ਸਾਗਰ ਤੇ دکھ تی ادھارے ہو.
اللہ نے کرپا کر کے نحال کر دیتا اینو, نحال کر کے سارے کشت ٹار دیتے اور اس دکھت جگت ساگر تو پاو ساگر تو تار لیا.
بیچ باپ کا سرسری نیر ایمانیوں ست گلو گہیر.
سدگرو سچے پاتشاہ جی نے سارے تیرتھ بولی صاحب چ پرگٹ کر دیتے ہیں, سارے تیرتھ بولی صاحب چ سدگرو سچے پاتشاہ جی لے آئے ہیں.
تین لوک کے تیرتھ جی شری گرو چرن بکھے بس تیئی.
آخو ست نام سے کہندے خالسا جی اٹھاٹ تیرتھاں دی کلیاں دی گل دی تنہ لوکاں دی گل کر لیے. تنہ لوکاں چ جنے تیرتھ نے او ستگرو گرو امرداس صاحب جی دے چرنا چ بسدے نے. جتھے میرے صاحب چرن پا رہنا اوتھے تنہ لوکاں دے تیرتھ آ کے نواس کردے ہن.
پر سلی لیامن باپی مائی کچھ آچر جی جانو نائی.
گنگا لے آندی ہے بولی صاحب جی تے ایدے چ حیرانی نہ سمجھو, ایدے چ کوئی استرجتا والی بات نہ سمجھو, کیونکہ ستگرو جی دے چرنا وچ تاں تنہ لوکاں دے تیرتھ بسدے نے.
جم چاہ ہے تم کرے سو تورن شری پرب سرب شکت تے پورن.
جان ستگرو جی اسی طرح کر دیندے نے, سرب شکتی مان ہن.
کری باپ کا نج سکھ کارن جنم مرن کو کلک نیوارن.
ستگرو نے اپنے سکھاں دے ادھار واسطے بولی صاحب دی رچنا کیتی ہے جتھے اشنان کر کے جنم تے مرن مٹ جاندا ہے اور جنما جنمانتراں دے کیتے پاپ کٹے جاندے ہن.
جس نو کتھا سنائے اپنی سی گردوارے سکھ پاوے. کتھا سنے جو چت کو لائے سو نر پاپن تے چھٹ جائے.
ستنام سری واہ. جڑے گرمکھ اس بولی صاحب دے رچن دی کتھا سنن گے, جویں آپ سارے ست سنگیاں نے ساری کتھا سنی ہے نا کیویں بولی صاحب دا ٹک لگا سیوا ہوئی ہے, کہندے جڑے گرمکھاں نے ساری کتھا سنی ہے جاں سنن گے انہاں دے بھی سارے پاپ کٹے جان گے, انہاں دے سارے پاپ نورت ہو جان گے.
ایک دن شری ست گرو تو آیو بیٹھے ہوتے صدیق آیو.
خالسا جی اسی طرح سما بیتیا, ایک دن ستگرو گرو امرداس صاحب جی بیٹھے سن, ستگرو دے بیٹھیا بیٹھیا ایک سدھ ستگرو گرو امرداس صاحب جی مہاراج جی دے چرنا وچ آیا ہے, ستگرو دے چرنا وچ آ کے حاضر ہویا ہے.
بندن کر کے گرا سنائی آپ لئی جب تے گلے آئے.
ستگرو نو متھا ٹیکیا اس سدھ نے, متھا ٹیک کے ستگرو جی نو بینتی کر کے کہن لگا مہاراج آپ جی نے جدوں تو گریائی پراپت کیتی ہے.
سب تے میں شردا اور دھاری درشن چیترو ہتکارے.
اونوں دی میرے من چ بڑی کامنا سی کہ میں آپ جی دے درشن کراں, تہاڈے درشن پرسن واسطے آواں, پر کدے سبب نہیں سی بنیا. اج سما بنیا میں آپ جی دے درشن کرن واسطے آیا ہاں.
بڑے پاگ جاگے اب میرے جس تے آئے آپ کو ہیرے.
آئے ہن میرے کوئی پاگ جاگے نے, بڑے پوروے جنما دے کرم جاگے نے جنہاں دے پھل سوروپ مینو آپ جی دے درشن ہوئے نے, اور میں آپ جی دے درشن کرن واسطے ایتھے آپ جی دے دربار وچ پجا ہاں.
میں چرکال جوگ تپ کینے لے سدھی نر کرے ادینے.
مہاراج میں جوگ تپ کیتا ہے, سدھیاں لے کے بہت ساریاں سدھیاں نو پراپت کر کے بڑے لوکاں نو اپنے بس کیتا ہے. یہ سدھ کہہ رہا گرو صاحب نو میرے کول ردیاں سدھیاں نے, ردیاں سدھیاں دی برکت نال میں بڑیاں لوکاں نو اپنے وس وچ کیتا ہویا ہے.
من میرے میں شانت نہ ہوئی آنے موئے جگت سب کوئی.
مہاراج پر میرے من نو شانتی نہیں ملی, میرے اندرلے من نو آنند دی پراپتی نہیں ہوئی. ردیاں سدھیاں تاں بڑیاں آ گئیاں, سادھنا بڑی کیتی, کمائی بڑی کیتی ہے, پر ستگرو جی میرے من نو شانتی نہیں ملی.
سب گت پکھ میرے دے بچارا اے سدھا لوکک ویوہارا.
میں یہ وچار کیتی بھی آ جڑیاں ردیاں سدھیاں نے تاں لوک ویوہار ہی ہے, یہ تاں بڑا سادھ ہے, اندر دا آنند نہیں بنتا. महाराज फिर मैनू ए विचार दी प्राप्ति हुई भी ए जड़ियां रिद्धियां सिद्धियां ने ए सब लौकिक व्यवहार है।
कर कर कष्ट जोग तप तापत नहीं आनंद मोए को प्राप्त।
बड़े बड़े कष्ट योग कीते ने, हठ योग कीते ने, प्राणायाम कीता, पर महाराज जी मैनू आनंद नहीं मिलिया, मैनू अंदर दे आनंद दी प्राप्ति नहीं होई।
अब निज शरण राख सुख कंद उपदेशो जिमलो आनंद।
हुण आप जी कृपा करो, दया करो कि ऐसा उपदेश दियो कि जेदे नाल मैनू आनंद मिल जाए, जिस नाल मैनू आनंद दी प्राप्ति हो जावे।
निरंकाल की आसा मेरी पूर्ण की जय कृपा बडेरी।
समय दी मेरे मन च आसा है, आप जी कृपा करके मेरी ये आसा आनंद प्राप्ति दी आसा पूर्ण कर दियो।
अपन भगत जोगी को जाना ही सतगुर ते संग बखाना।
योगी नू अपना भगत जान के धन गुरु अमरदास साहब सचे पातशाह जी महाराज जी बोले, इस योगी नू कहन लगे,
ए तन तज कै पर तरी जै हुन हम ठीक होए आनंद लीजे।
कहंदे योगी जी ए शरीर तुहाडा बड़ा जीर्ण हो गया है, क्योंकि बड़ी लम्मी आयु सी योगी दी, ए शरीर छड के साडे घर विच जन्म लैके आओ, फिर तुहानू असी आनंद दी दात देवांगे। शरीर छड्डना पैणा, ए जीर्ण हो चुका है, इनू त्याग के साडे घर विच आओ।
इम सतगुर ते सुन कर गयो इच्छा पूर्वक तन तज दयो।
इसी शरीर तगना तजना योगी वास्ते कोई औखा नहीं हुंदा। कहंदे जाके उसे वक्त योगी ने अपनी इच्छा सहित अपने शरीर दा त्याग कर दिता।
उर धर कर गुर को अनुरागा और सब जग ते कर वैरागा।
जग वलों वैराग धार के मन च गुरु दा प्रेम वसा के योगी जी ने अपना तन त्याग दिता है, और तन त्याग के गुरु घर दे विच जन्म लैके जिवें आए ने, ते सतगुरु सच्चे पातशाह जी कृपा करके आनंद साहब दी बाणी दी रचना कर रहे ने। ओ कथा आप दी अगलियां प्रसंगां च सरवण करोगे। साहबां दा पावन पवित्र सुजस, साहबां दी पावन पवित्र कथा कथन करदे होईयां भुल्लां दी खिमा।